ਇਹਨੂੰ ਕਿਹਾ ਕਿ ਹੱਕ ਦੀ ਰੋਟੀ ਖਾਓ, ਇਹ ਜਿਹੜੀ ਖੂਨ ਖਾਣੇ ਲੋਕਾਂ ਦੇ ਚੰਗੀ ਗੱਲ ਨਹੀਂ ਹੈ।
ਰਦਨ ਕੁੰਦ ਕਰੁਨਾ ਸਦਨ ਬਦਨ ਸੋ ਉਡਗਨ ਰਾਜ।
ਸੋ ਜਿਸ ਤਰ੍ਹਾਂ ਸੁੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮਰਤਬਾਨ ਦੇ ਫੁੱਲ ਚਿੱਟੇ ਰੰਗ ਦੇ ਹੁੰਦੇ, ਜਾਂ ਸੁੰਦਰ ਮਹਾਰਾਜ ਦੇ ਜਿਹੜੇ ਦੰਦ ਨੇ, ਉਹ ਕਰੁਣਾ ਸਦਨ ਬਦਨ ਸੋ ਉਡਗਨ ਰਾਜ, ਕਰੁਣਾ ਦੇ ਸਦਨ ਨੇ ਸੱਚੇ ਪਾਤਸ਼ਾਹ, ਕਰੁਣਾ ਦੇ ਘਰ ਨੇ। ਬਦਨ ਸੋ ਉਡਗਨ ਰਾਜ, ਮਹਾਰਾਜ ਸੱਚੇ ਪਾਤਸ਼ਾਹ ਦਾ ਚੰਦਰਮਾ ਵਰਗਾ ਚਿਹਰਾ ਐਨ ਸ਼ਾਂਤਮਈ ਖਿੜਿਆ ਹੋਇਆ ਚਿਹਰਾ ਹੈ।
ਚੌਪਈ ਆਨ ਸਦਨ ਮਹਿ ਪ੍ਰਭੂ ਬਿਰਾਜੇ।
ਮਹਾਰਾਜ ਸੱਚੇ ਪਾਤਸ਼ਾਹ ਆ ਕਰਕੇ ਆ ਭਾਈ ਲਾਲੋ ਦੇ ਗ੍ਰਹਿ ਵਿਖੇ ਪਲੰਘ ਤੇ ਬਿਰਾਜ ਗਏ ਨੇ।
ਜੇ ਕੀ ਕਰੁਣਾ ਜਮ ਦੁਖ ਭਾਗੇ,
ਜਿਨ੍ਹਾਂ ਦੀ ਕਰੁਣਾ ਕਿਰਪਾ ਨਾਲ ਜਮਾਂ ਦੇ ਦੁੱਖ ਦੂਰ ਹੋ ਜਾਂਦੇ ਹਨ।
ਮੈਂ ਬਿਸਤਰਿਓ ਬਿਰਤਾਂਤਾ,
ਸਾਰੀ ਪੁਰੀ ਦੇ ਵਿੱਚ ਇਹ ਬਿਰਤਾਂਤ ਜਿਹੜਾ ਸੀਗਾ ਦੁਨੀਆਂ ਦੇ ਅੰਦਰ ਫੈਲ ਗਿਆ। ਹੁਣ
ਮਿਲ ਕਰਹਿ ਪਰਸਪਰ ਵਾਤਾ,
ਮਿਲ ਮਿਲ ਕੇ ਆਪਸ ਵਿੱਚ ਸਾਰੇ ਲੋਕ ਗੱਲਾਂ ਕਰਦੇ ਇਸ ਤਰ੍ਹਾਂ ਦੀਆਂ।
ਮਲਕ ਭਾਇਓ ਲੱਜਤ ਮਨ ਮਾਨੀ,
ਹੁਣ ਜਿਹੜਾ ਸੀਗਾ ਮਨ ਦੇ ਅੰਦਰ ਹੰਕਾਰੀ ਮਲਕ ਭਾਗੋ, ਉਹ ਬੜਾ ਸ਼ਰਮਸਾਰ ਹੋ ਗਿਆ।
ਗਿਰਨ ਸਨਮੁਖ ਕਸ਼ੂ ਬਖਾਨੀ,
ਉਹ ਕੁਛ ਸਾਹਮਣੇ ਫਿਰ ਬੋਲ ਨਹੀਂ ਸਕਿਆ ਕਿਉਂਕਿ ਬੇਇੱਜ਼ਤੀ ਇੰਨੀ ਜ਼ਿਆਦਾ ਹੋ ਗਈ। ਕਈ ਸਾਲਾਂ ਦੀ ਜਿਹੜੇ ਬ੍ਰਹਮ ਭੋਜ ਦੀ ਇੱਜ਼ਤ ਬਣੀ ਸੀ ਸਾਰੀ ਮਿੱਟੀ ਚ ਮਿਲ ਗਈ।
ਜੋ ਨਰ ਹੋਤੇ ਚਤੁਰ ਮਤ ਵਾਨਾ,
ਜਿਹੜੇ ਬੰਦੇ ਸੀ ਬਹੁਤ ਜ਼ਿਆਦਾ ਚਤੁਰ ਮਤ ਵਾਲੇ,
ਮਾਨੀ ਮਹਿਮਾ ਮਨੇ ਮਹਾਨਾ,
ਉਹਨਾਂ ਨੇ ਮਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਨੂੰ ਮੰਨ ਲਿਆ।
ਜੇਠਾ ਮਿਲ ਹੈ ਕਰਹੇ ਪਦ ਬੰਧਨ,
ਜਿੱਥੇ ਵੀ ਗੁਰੂ ਨਾਨਕ ਦੇਵ ਜੀ ਹੁਣ ਮਿਲਦੇ ਨੇ ਉੱਥੇ ਹੀ ਮੱਥਾ ਟੇਕਦੇ ਸਾਰੇ ਲੋਕ।
ਜਿਸ ਦਰਸ਼ਨ ਤ੍ਰੈ ਤਾਪ ਨਿਕੰਦਨ,
ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਤਿੰਨੇ ਤਾਪ ਜਿਹੜੇ ਨੇ ਉਹ ਦੂਰ ਹੁੰਦੇ ਕੱਟੇ ਜਾਂਦੇ ਨੇ।
ਲਖਿਓ ਸੋ ਕਲਾਵਾਨ ਇਹ ਕੇਈ,
ਸਾਰਿਆਂ ਨੇ ਤਾਂ ਨਹੀਂ, ਵਿੱਚ ਕਈਆਂ ਨੇ ਉਹ ਜਾਣ ਲਿਆ ਕਿ ਬਹੁਤ ਪਹੁੰਚੇ ਹੋਏ ਨੇ ਕਲਾਵਾਨ ਨੇ ਬੜੇ।
ਨਿੰਦਾ ਜਾਂ ਕੀ ਬਹੁਤ ਦੁੱਖ ਦੇਈ,
ਸੋ ਜਿਨ੍ਹਾਂ ਦੀ ਨਿੰਦਾ ਕਰਨ ਨਾਲ ਬੰਦੇ ਨੂੰ ਬਹੁਤ ਦੁੱਖ ਪ੍ਰਾਪਤ ਹੁੰਦਾ ਹੈ।
ਸੰਤ ਲੋਕ ਸੁਭ ਮਤੋ ਨਿਰਾਲਾ,
ਇਹ ਤਾਂ ਸੰਤ ਲੋਕ ਨੇ, ਬਹੁਤ ਸੋਹਣਾ ਮਤਾ ਹੈ ਜਿਨ੍ਹਾਂ ਦਾ, ਸਾਰੀ ਦੁਨੀਆਂ ਤੋਂ ਨਿਰਾਲੇ ਹੀ ਹਨ।
ਜੇ ਮੈਂ ਅਜਮਤ ਅਜਿੱਤ ਵਿਸਾਲਾ,
ਸੋ ਜਿਨ੍ਹਾਂ ਦੇ ਵਿੱਚ ਬੜੀ ਭਾਰੀ ਅਜ਼ਮਤ ਹੈ, ਤਾਕਤ ਹੈ, ਜੋ ਅਜਿੱਤ ਹਨ, ਕਿਸੇ ਤੋਂ ਜਿੱਤੇ ਨਹੀਂ ਜਾ ਸਕਦੇ।
ਜੇ ਮਤ ਮੰਦ ਮੂਢ ਅਗਿਆਨੀ,
ਜਿਹੜੇ ਘੱਟ ਮਤ ਵਾਲੇ ਬੰਦੇ ਨੇ, ਖੋਟੀ ਬੁੱਧੀ ਵਾਲੇ ਮੂਰਖ ਅਗਿਆਨੀ ਲੋਕ ਨੇ,
ਤਿੰਨੇ ਨਾ ਮਹਿਮਾ ਕਛੂ ਪਛਾਨੀ,
ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਨੂੰ ਜਾਣਿਆ ਨਹੀਂ ਹੈ।
ਜਿਉਂ ਚਿੰਤਾ ਮਨ ਕਪ ਕਰ ਆਈ,
ਸੋ ਜਿਸ ਤਰੀਕੇ ਨਾਲ ਚਿੰਤਾ ਮਣੀ ਹੋਵੇ, ਇੱਕ ਚਿੰਤਾ ਮਣੀ ਹੁੰਦੀ ਜੇ ਹੱਥ ਚ ਆ ਜੇ ਸਾਰੀਆਂ ਇੱਛਾਵਾਂ ਪੂਰੀਆਂ ਕਰਦੀ ਹੈ। ਕਹਿੰਦੇ ਪਰ ਜੇ ਬਾਂਦਰ ਦੇ ਹੱਥ ਵਿੱਚ ਆ ਜੇ,
ਨਾ ਜਾਣਾ ਤਹ ਕੀਮਤ ਕਾਈ,
ਬਾਂਦਰ ਨੂੰ ਕੀ ਪਤਾ ਕਿ ਚਿੰਤਾਮਣੀ ਕੀ ਚੀਜ਼ ਹੁੰਦੀ ਹੈ।
ਕਹਿ ਕੇ ਨਦਰ ਬੰਦ ਸਾ ਕੀਨਾ,
ਸੋ ਇਸ ਕਰਕੇ ਇਸ ਢੰਗ ਨਾਲ ਉਹ ਜਿਹੜਾ ਹੈ ਨਾ, ਕਹਿ ਹੈ ਕਿ ਨਦਰ ਬੰਦ ਸਾ ਕੀਨਾ, ਕਹਿੰਦੇ ਗੁਰੂ ਜੀ ਨੇ ਨਜ਼ਰ ਬੰਨ ਦਿੱਤੀ ਮਾਨੋ ਸਾਰਿਆਂ ਦੀ, ਸਾਰੇ ਬੰਦਿਆਂ ਦੀ ਨਜ਼ਰ ਬੰਨੀ ਗਈ, ਉਧਰ ਭਾਵ ਉਧਰ ਧਿਆਨ ਹੋ ਗਿਆ ਹੈ।
ਜਾਨੋ ਗਯੋ ਨਾ ਕਿਆ ਕਰ ਦੀਨਾ,
ਇਹ ਨੀ ਜਾਣਿਆ ਕਿ ਕੀ ਕਰਤਾ ਅੱਜ ਤੱਕ। ਇਹੀ ਜੀ ਗੱਲ ਕਿਸੇ ਨੇ ਕੀਤੀ, ਨਾ ਕਿਸੇ ਦੀ ਹਿੰਮਤ ਹੀ ਪੈਂਦੀ ਸੀ ਉਦੋਂ, ਐਡੇ ਵੱਡੇ ਬੰਦੇ ਦੇ ਸਾਹਮਣੇ ਉਹਦੀ ਪੋਲ ਖੋਲਣੀ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ। ਛੋਟੇ ਮੋਟੇ ਬੈਠੇ ਵੀ ਹੋਣੇ ਆ, ਫਕੀਰ ਵਗੈਰਾ ਜਾਣਦੇ ਵੀ ਹੁੰਦੇ ਨੇ, ਅਗਲਾ ਕਹਿੰਦਾ ਸਾਨੂੰ ਕੀ ਲੋੜ ਹੈ, ਐਵੇਂ ਫੜ ਕੇ ਅੰਦਰ ਦੇ ਦੂਗਾ। ਪਰ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਦੇ ਪੋਲ ਨਹੀਂ ਖੋਲੇ, ਇਸ ਕਰਕੇ ਈਰਖਾ ਨਾਲ ਨਹੀਂ, ਸਿਰਫ ਉਹਨਾਂ ਨੂੰ ਸਹੀ ਰਸਤੇ ਤੇ ਪਾਉਣ ਲਈ। ਕਿਉਂਕਿ ਗੁਰੂ ਨਾਨਕ ਦੇਵ ਜੀ ਤਾਂ ਦੁਨੀਆਂ ਹੈ, ਸ੍ਰਿਸ਼ਟੀ ਦੇ ਮਾਲਕ ਆਪ ਨੇ, ਉਹ ਤਾਂ ਆਪਣੀ ਦੁਨੀਆਂ ਨੂੰ ਸੁਧਾਰਨ ਆਏ ਨੇ। ਅਰਜਨ ਜੀ ਨੂੰ ਜਦੋਂ ਕ੍ਰਿਸ਼ਨ ਜੀ ਨੇ ਗੱਲ ਕਹੀ ਸੀ ਕਿ ਜਦੋਂ ਜਦੋਂ ਦੁਨੀਆਂ ਦੇ ਅੰਦਰ ਲੋਕ ਧਰਮ ਨਾਲ ਗੁਲਾਮੀ ਕਰਦੇ, ਮਰਿਆਦਾ ਤੋੜ ਦਿੰਦੇ ਨੇ, ਤਦੋਂ ਤਦੋਂ ਪਰਮੇਸ਼ੁਰ ਅਵਤਾਰਾਂ ਨੂੰ ਭੇਜਦਾ ਜਾਂ ਫਿਰ ਪਰਮੇਸ਼ੁਰ ਆਪ ਆਉਂਦਾ, ਕਹਿੰਦੇ ਉਦੋਂ ਉਦੋਂ ਅਸੀਂ ਆਪ ਆ ਜਾਂਦੇ ਹਾਂ।
ਦੋਹਰਾ ਮਲਕ ਮੰਦ ਮਤ ਮੂੜ ਮਨ ਕਲਮਲ ਬਲਤ ਮਲੀਨ,
ਇਸ ਤਰ੍ਹਾਂ ਜਿਹੜਾ ਮਲਕ ਭਾਗੋ ਹੈ, ਖੋਟੀ ਬੁੱਧੀ ਵਾਲਾ ਮੂੜ ਮਨ ਆਦਮੀ ਹੈ, ਮੂਰਖ, ਤੋ ਕਲਮਲ ਜਿਹੜੇ ਪਾਪਾਂ ਦੇ ਨਾਲ, ਬਲਤ ਮਲੀਨ ਪਾਪਾਂ ਦੇ ਨਾਲ ਨਾ ਵਿਹੜਿਆ ਪਿਆ, ਚੰਗੀ ਤਰ੍ਹਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਪਾਪ ਹੀ ਪਾਪ ਕੀਤੇ ਨੇ।
ਮਹਿਮਾ ਮਾਨ ਪਦ ਪਰੇਉ ਬਹਿਰੋ ਮਤ ਸਰਕੀਨ,
ਮਹਿਮਾ ਮੰਨ ਕੇ ਮਹਾਰਾਜ ਦੀ ਚਰਨਾਂ ਤੇ ਨਾ ਡਿੱਗਿਆ, ਉਲਟਾ ਈਰਖਾ ਕਰਨ ਲੱਗ ਪਿਆ।
ਕਿਉਂ ਭਈ ਹਿਰਦੈ ਵਿਚਾਰੇ ਅਸਗਿਆਨਾ,
ਮਨ ਦੇ ਅੰਦਰ ਇਉਂ ਵਿਚਾਰਦਾ ਅਗਿਆਨੀ ਬੰਦਾ,
ਬੈਰ ਲਿਓ ਤੋ ਸੁਖ ਮਮ ਪ੍ਰਾਨਾ,
ਫੇਰ ਜੇ ਮੈਂ ਬੈਰ ਲਵਾਂ ਨਾ ਇਹਨਾਂ ਤੋਂ, ਇਸ ਗੱਲ ਦਾ ਬਦਲਾ ਲਵਾਂ ਤਾਂ ਮੇਰੇ ਪ੍ਰਾਣਾਂ ਨੂੰ ਸੁੱਖ ਮਿਲੇਗਾ। ਮੈਨੂੰ ਇੰਨਿਆਂ ਲੋਕਾਂ ਚ ਲੱਜਤ ਕੀਤਾ, ਸ਼ਰਮਸਾਰ ਕੀਤਾ ਹੈ।
ਬਾਬੋ ਤਾਹੀ
ਮੈਂ ਰਾਜੇ ਨੂੰ ਕਹਿ ਕੇ ਕੋਈ ਚੁਗਲੀ ਲਾ ਕੇ ਇਹਨਾਂ ਨੂੰ ਪਕੜਵਾ ਦਿੰਦਾ ਹਾਂ।
ਦੁੱਖ ਪਾਵੇ ਜੱਡ ਸੋ,
ਇਸ ਕਰਕੇ ਇਹਦੇ ਨਾਲ ਫਿਰ ਬਹੁਤ ਦੁੱਖ ਪਾਉਣਗੇ ਇਹ।
ਕਰ ਤੋ ਪਾਵ ਲੋਕ ਜੁਗ ਖੋ,
ਕਿਉਂਕਿ ਇਹ ਹੁਣ ਜਿਹੜੀ ਗੱਲ ਉਹ ਪੁੱਠੀ ਗੱਲ ਕਰਦਾ ਜਿਹਦੇ ਨਾਲ ਇਹਨੂੰ ਦੁੱਖ ਹੋਣਾ। ਮੂਰਖ ਨੂੰ ਕਹਿੰਦੇ ਇਹ ਕੀ ਕਰਦਾ, ਦੋਨੋਂ ਲੋਕ ਆਪਣੇ ਗਵਾਵੇਗਾ ਹੁਣ, ਕਿਉਂਕਿ ਗਵਾਏ ਜਾਣਗੇ ਜੇ ਮਹਾਰਾਜ ਨਾਲ ਟੱਕਰ ਲਵੇਗਾ।
ਹੋਰ ਪਈ ਤਾਂ ਜੇ ਭਾਣ ਪਧਾਰਾ,
ਜਦੋਂ ਸਵੇਰ ਵੇਲਾ ਹੋਇਆ ਉਸ ਵਕਤ ਆਪਣਾ ਘਰ ਛੱਡ ਕੇ ਗਿਆ।
ਗਏ ਖਾਨ ਕੀ ਸਭਾ ਮਝਾਰਾ,
ਉੱਥੇ ਜਿਹੜਾ ਨਵਾਬ ਸੀ ਖਾਨ ਉਹਦੀ ਸਭਾ ਦੇ ਵਿੱਚ ਗਿਆ।
ਤਾਤ ਤੁਰਨ ਜਿਹੇ ਬੈਸਾ,
ਸੋ ਉੱਥੇ ਉਸ ਵਕਤ ਦੇਖਿਆ ਜਾ ਕਰਕੇ ਉਹ ਖਾਨ ਦਾ ਜਿਹੜਾ ਪੁੱਤਰ ਜਵਾਨ ਸੀ ਉੱਥੇ ਬੈਠਾ।
ਭਇਓ ਆਮ ਮੈਂ ਮ੍ਰਿਤਕ ਜੈਸਾ,
ਉਹ ਕੀ ਹੋ ਗਿਆ, ਬਿਮਾਰੀ ਵਿੱਚ ਮਰਿਆ ਹੋਇਆ ਵਰਗਾ ਹੋਇਆ ਪਿਆ ਸੀ ਖਾਨ ਦਾ ਲੜਕਾ।
ਕਰ ਉਪਚਾਰ ਥਕੇ ਸੁਮਦਾਈ,
ਉਪਚਾਰ ਕਰ ਕਰਕੇ ਦਵਾ ਦਾਰੂ ਇਲਾਜ ਕਰਕੇ ਸਾਰੇ ਵੈਦ ਥੱਕ ਚੁੱਕੇ ਸਨ।
ਇੱਕੋ ਰੋਗ ਨਾ ਸਕੇ ਗਵਾਈ,
ਪਰ ਉਹਦਾ ਰੋਗ ਨਹੀਂ ਗਵਾ ਸਕੇ ਭਾਵੇਂ ਕਿੱਡਾ ਹੀ ਹੁੰਦਾ ਹੈ।
ਦੋਹਰਾ ਮਲਕ ਨਿਕਟ ਬੂਝਾ ਨਿਰਪਤ, ਸੁਤ ਨਹਿ ਹੋਏ ਆਰਾਮ।
ਮਲਕ ਭਾਗੋ ਨੂੰ ਪੁੱਛਿਆ ਉਸ ਪਠਾਨ ਖਾਨ ਨੇ ਜਿਹੜਾ ਰਾਜਾ ਸੀ, ਇਹ ਬਈ ਮੇਰਾ ਜਿਹੜਾ ਪੁੱਤਰ ਹੈ ਇਹ ਕਿਸੇ ਕੋਲੋਂ ਠੀਕ ਨਹੀਂ ਹੋਇਆ ਅੱਜ ਤੱਕ, ਬਹੁਤ ਉਪਚਾਰ ਕੀਤੇ ਹਨ।
ਕੋ ਉਪਚਾਰ ਨਾ ਲਾਗਹੀ ਕਰੋ ਕੌਣ ਅਵਰਾਮ ਕਾਮ,
ਹੁਣ ਮੈਂ ਕਿਹੜਾ ਕੰਮ ਕਰਾਂ, ਕਿਹੜਾ ਉਪਚਾਰ ਦਵਾਈ ਕਰਾਂ ਜਿਹੜਾ ਮੇਰਾ ਪੁੱਤਰ ਰਾਜੀ ਹੋ ਜਾਵੇ।
ਚੋ ਪਈ ਭੇਖ ਜਨਾਨਾ ਭਾਂਤ ਕਰਾਏ,
ਅਨੇਕ ਪ੍ਰਕਾਰ ਦੀਆਂ ਜਿਹੜੀਆਂ ਮੈਂ ਦਵਾਈਆਂ ਕੀਤੀਆਂ ਹਨ, ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਬੂਟੀਆਂ ਲਾਈਆਂ।
ਗੌਸ ਪੀਰ ਮੈਂ ਸਭਾ ਮਨਾਏ,
ਗੌਸ ਪੀਰ ਆਦਿਕ ਸਾਰੇ ਪੀਰ ਮਨਾ ਲਏ ਨੇ।
ਜੋ ਵਿਦ ਮੁਝ ਕਿਨ ਆਨ ਬਖਾਨੀ,
ਜਿਹੜੀ ਵੀ ਕਿਸੇ ਨੇ ਮੈਨੂੰ ਆ ਕੇ ਵਿਧੀ ਦੱਸੀ ਆ, ਆਹ ਕਰ ਲੋ ਆਹ ਕਰ ਲੋ, ਸਾਰਾ ਕੁਝ ਕਰ ਹਟਿਆ ਹਾਂ।
ਸੋ ਮੈਂ ਕਰੀ ਹਿਰਦੈ ਪਰਮਾਨੀ,
ਉਹੀ ਮੈਂ ਮਨ ਦੇ ਅੰਦਰ ਮੰਨ ਕੇ ਕੀਤੀ ਵੀ ਆਹ ਗੱਲ ਸ਼ਾਇਦ ਠੀਕ ਹੋ। ਬਿਮਾਰ ਆਦਮੀ ਨੂੰ ਫਿਰ ਸਾਰਾ ਕੁਛ ਹੀ ਚੰਗਾ ਲੱਗਦਾ, ਕੋਈ ਕੋ ਨਿੰਬੂ ਖਾ, ਕੋਈ ਸ਼ਹਿਦ ਖਾ, ਕੋਈ ਆਹ ਖਾ, ਉਹ ਸਾਰਾ ਕੁਛ ਖਾਈ ਜਾਂਦਾ, ਉਹ ਉਲਟਾ ਹੋਰ ਜ਼ਿਆਦਾ ਬਿਮਾਰ ਲੋਕ ਕਰ ਦਿੰਦੇ ਨੇ।
ਸੁਣ ਕਰ ਭਾਗੋ ਮਨ ਮਹਿ ਗੁਣਿਆ,
ਸੁਣ ਕੇ ਮਲਕ ਭਾਗੋ ਨੇ ਸੋਚਿਆ ਮਨ ਦੇ ਅੰਦਰ, ਆਹ ਵਧੀਆ ਰਾਜਨੀਤੀ ਦਾ ਮਾਰਦੇ ਇੱਕ ਹੁਣ,
ਜੋ ਚਾਹਤ ਸੋ ਕਾਰਜ ਬਣਿਆ,
ਆਹ ਮੇਰਾ ਕੰਮ ਬਣ ਗਿਆ ਜੋ ਮੈਂ ਚਾਹੁੰਦਾ ਸੀ ਹੁਣ।
ਬੋਲੋ ਦੁਸ਼ਟ ਮੰਦ ਮਤ ਮਾਨੀ,
ਸੋ ਉਸ ਵਕਤ ਉਹ ਹੰਕਾਰੀ ਖੋਟੀ ਬੁੱਧੀ ਵਾਲਾ ਇਸ ਤਰ੍ਹਾਂ ਬੋਲਿਆ,
ਜੇ ਤੇ ਨਰਕ ਪਾਏ ਦੁੱਖ ਖਾਨੀ,
ਸੋ ਜਿਸ ਕਰਕੇ ਪ੍ਰਾਪਤ ਹੋਵੇ ਭਾਗੋ ਨੂੰ ਨਰਕ, ਇਹੋ ਜਿਹੇ ਕੰਮ ਸੋਚੀ ਜਾਂਦਾ ਆਪ ਹੀ।
ਗਹੋ ਫਕੀਰ ਕਾਮਲ ਹੈ ਕੋ,
ਕਾਮਲ ਹੈ ਕੋ, ਕਹਿੰਦੇ ਕੋ ਕਾਮਲ ਫਕੀਰ ਪਕੜ ਲੋ ਚੰਗਾ ਲਾਇਕ ਹੋਵੇ ਜਿਹੜਾ।
ਤੁਮ ਸਤ ਬੇਦਨ ਖੋਵੈ ਸੋ,
ਜਿਹੜਾ ਤੁਹਾਡੇ ਪੁੱਤਰ ਦੀ ਬੇਦਨ ਤੋਂ ਭਾਵ ਪੀੜਾ ਦੂਰ ਕਰ ਦੇਵੇ।
ਦਿਨ ਮੈਨ ਰੁਜਤਨ ਜਾਏ ਨਾ ਕੈਸੇ,
ਕਿਉਂਕਿ ਪੂਰਨ ਕਾਮਲ ਫਕੀਰ ਤੋਂ ਬਿਨਾ ਇਹ ਬੱਚੇ ਦਾ ਰੋਗ ਤੁਹਾਡੇ ਦਾ ਜਾਣਾ ਨਹੀਂ ਹੈ।
ਨਿਜ ਪੁਜ ਬਲ ਬਿਨ ਸੱਤਰ ਸਹਿ ਜੈਸੇ,
ਸੋ ਇਸ ਕਰਕੇ ਜਿਹੜਾ ਹੈ ਨਾ ਇਹ ਇਹਨਾਂ ਦਾ ਰੋਗ ਜਾਣਾ, ਨਿਜ ਭੁਜ ਬਲ ਬਿਨ ਸੱਤਰ ਜੈਸੇ, ਆਪਣੇ ਭੁਜ ਬਾਹਾਂ ਦੇ ਬਲ ਤੋਂ ਬਿਨਾਂ ਦੁਸ਼ਮਣ ਹੁੰਦਾ ਜਿਵੇਂ।
ਸੁਣ ਸਰੋਨਾ ਭਨੈ ਤੇ ਖਾਨਾ,
ਇਸ ਤਰ੍ਹਾਂ ਸੁਣ ਕਰਕੇ ਕੰਨਾਂ ਦੇ ਵਿੱਚ ਇਹ ਗੱਲ ਨਵਾਬ ਕਹਿਣ ਲੱਗਿਆ,
ਉਹ ਕਾਮਲ ਮੁਝ ਨਹੀਂ ਪਛਾਨਾ,
ਮੈਨੂੰ ਤਾਂ ਪਤਾ ਨਹੀਂ ਲੱਗਦਾ ਮਲਕ ਜੀ ਕੋਈ ਮਿਲੂਗਾ ਵੀ ਬੰਦਾ ਹੈ ਕੋਈ ਰੱਬ ਦਾ ਪਿਆਰਾ ਫਕੀਰ ਫਕਰ।
ਮਲਕ ਇੱਕ ਨਾਨਕ ਨਾਮੋ,
ਮਲਕ ਕਹਿਣ ਲੱਗਿਆ ਬਦਲਾ ਲੈਣ ਦਾ ਚੰਗਾ ਮੌਕਾ, ਕਹਿੰਦੇ ਇੱਥੇ ਇੱਕ ਆਏ ਹੋ ਜੀ ਨਾਨਕ ਤਪਾ ਕਰਕੇ, ਸੁਣਿਆ ਕਾਫੀ ਤਾਕਤ ਆ ਉਹਨਾਂ ਵਿੱਚ,
ਕਾਮਲ ਸਮਝ ਹੋਇਆ ਬਿਰਾਮੋ,
ਉਹ ਬਹੁਤ ਸੁੰਦਰ ਤੇ ਕਾਮਲ ਹੈ।
ਦੋਹਰਾ ਬਹੁ ਨਰ ਸੁਨੇ ਨਾ ਗਨ ਹੈ ਮਨ ਔਗਨ ਕੈ ਗੁਣ ਰੀਤ,
ਕਿਉਂਕਿ ਬਹੁਤ ਸਾਰੇ ਜਿਹੜੇ ਬੰਦੇ ਹੁਣੇ ਕਵੀ ਜੀ ਨਸੀਹਤ ਕਰਦੇ ਕਿ ਗੁਣ ਔਗਣ ਦਾ, ਉਹ ਦੇਖਦੇ ਨੀ ਇਹ ਗੱਲ ਗੁਣ ਵਾਲੀ ਹੈ ਕਿ ਔਗਣ ਵਾਲੀ ਹੈ।
ਸੰਤ ਗਹੇ ਤੇ ਰੀਝਈ ਕਿਦੋਂ ਸੇਵ ਸਹਿ ਪ੍ਰੀਤ,
ਉਹ ਉਸ ਵਕਤ ਸੰਤ ਗਹੇ ਤੇ ਰੀਝਈ, ਸੰਤ ਪਕੜੇ ਤੋਂ ਹੀ ਪ੍ਰਸੰਨ ਹੁੰਦੇ ਨੇ ਭਾਵ, ਜਾਂ ਫਿਰ ਸੰਤ ਜਾਂ ਸਾਈ ਸੰਤਾਂ ਨੂੰ ਫੜਿਆ ਹੀ ਰੀਝਦਾ ਹੈ, ਉਹ ਪ੍ਰੀਤ ਨਾਲ ਸੇਵਾ ਕੀਤੀਆਂ ਇਸ ਤਰ੍ਹਾਂ ਨਹੀਂ ਰੀਝਦਾ ਕਿ ਬੰਦਾ ਫੜ ਕੇ ਧੱਕੇ ਨਾਲ ਲਿਆਵੇ ਫੇਰ ਰੀਝਦਾ। ਸੰਤ ਮਹਾਤਮਾ ਤਾਂ ਸੇਵਾ ਨਾਲ ਪ੍ਰਸੰਨ ਹੁੰਦੇ ਨੇ, ਇਹ ਕਹਿੰਦਾ ਧੱਕੇ ਨਾਲ ਫੜ ਲਿਆ ਉਹਨਾਂ ਨੂੰ।
ਜੋ ਪਈ ਸੁਣ ਪਠਾਨ ਨੇ ਮੰਜ ਪਠਾਏ,
ਸੁਣ ਕੇ ਪਠਾਨ ਨੇ ਬੰਦੇ ਭੇਜੇ।
ਲਾਲੋ ਸਦਨ ਦਿਸਾ ਸੋ ਆਏ,
ਉਹ ਭਾਈ ਲਾਲੋ ਦੇ ਗ੍ਰਹਿ ਵਿਖੇ ਚੱਲ ਕੇ ਆਏ।
ਗਵਨੇ ਹੋਤੇ ਤਬ ਹੈ ਉਦਿਆਨਾ,
ਉਸ ਵਕਤ ਮਹਾਰਾਜ ਜੀ ਜੰਗਲ ਵੱਲ ਗਏ ਹੋਏ ਸੀ।
ਕਮਲ ਨੈਣ ਸ੍ਰੀ ਗੁਰਗਤ ਦਾਨਾ,
ਕਮਲ ਨੈਣ ਸੋ ਸੱਚੇ ਪਾਤਸ਼ਾਹ ਜੀ ਕਲਿਆਣ ਦੇ ਦੇਣ ਹਾਰੇ।
ਕਹਾਂ ਕੇ ਚਲੇ ਹੋ ਭੁਵਾਰ ਬੁਲਾਏ,
ਕਹਾਂ ਕੇ ਚਲੋ ਭਵਾਲ ਬੁਲਾਏ, ਜਲਦੀ ਕਰੋ ਰਾਜੇ ਨੇ ਬੁਲਾਇਆ ਤੁਹਾਨੂੰ।
ਕਰੋ ਨਾਹੀ ਤੋ ਗਹਿਲੇ ਜਾਏ,
ਜੇ ਨਾ ਕਰੋਗੇ ਤਾਂ ਪਕੜ ਕੇ ਲੈ ਜਾਵਾਂਗੇ।
ਕਮਲ ਬਦਨ ਸੁਨ ਕਰਤਨ ਬਾਨੀ,
ਉਸ ਵਕਤ ਕਮਲ ਬਦਨ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਚਿਹਰਾ ਕਮਲ ਵਰਗਾ ਸੀ ਨਾ ਸੁੰਦਰ, ਇਸ ਤਰ੍ਹਾਂ ਸੁਣ ਕੇ ਬਚਨ ਕਰਨ ਲੱਗੇ ਨੇ।
ਗਮਨੇ ਸੰਗ ਨਿਰਪਤ ਸਥਾਨੀ,
ਉਸ ਵਕਤ ਸਥਾਨ ਹੁੰਦਾ ਥਾਂ ਤੇ, ਉਸ ਥਾਂ ਦੇ ਉੱਤੇ ਜਿਹਦਾ ਖਾਨ ਦਾ ਟਿਕਾਣਾ ਰਾਜੇ ਦਾ ਮਹਿਲ ਸੀ ਉੱਥੇ ਗਏ।
ਵੈਸੇ ਨਿਯੁਕਤ ਜਾਏ ਜਗ ਤੇਸਾ,
ਜਗਤ ਦੇ ਮਾਲਕ ਉਸ ਵਕਤ ਨੇੜੇ ਜਾ ਕਰਕੇ ਬੈਠੇ।
ਬੋਲੋ ਦਰਸ ਬਲੋਕ ਨਰੇਸਾ,
ਦਰਸ਼ਨ ਕਰਕੇ ਰਾਜਾ ਬੋਲਿਆ।
ਓ ਫਕੀਰ ਮਮ ਸੁਤ ਕੋ ਰੋਗੂ,
ਇਹ ਫਕੀਰ ਜੀ ਇਹ ਜਿਹੜਾ ਮੇਰਾ ਪੁੱਤਰ ਹੈ ਇਹਦਾ ਜਿਹੜਾ ਰੋਗ ਹੈ,
ਦੇਹੋ ਗਵਾਏ ਕਰੋ ਨਿਹ ਸੋਗੂ,
ਸਾਨੂੰ ਸੋਗ ਤੋਂ ਚਿੰਤਾ ਤੋਂ ਮੁਕਤ ਕਰ ਦਿਓ, ਸਾਡੇ ਪੁੱਤਰ ਦਾ ਰੋਗ ਦੂਰ ਕਰ ਦਿਓ ਜੀ।
ਰੱਖੋ ਮੈਂ ਕੈਦ ਮਝਾਰਾ,
ਕਹਿੰਦੇ ਨਹੀਂ ਤਾਂ ਤੈਨੂੰ ਮੈਂ ਕੈਦ ਚ ਰੱਖਾਂਗਾ ਜੇ ਤੁਸੀਂ ਮੇਰੇ ਪੁੱਤ ਦਾ ਰੋਗ ਨਾ ਠੀਕ ਕੀਤਾ।
ਨਾ ਸੋਡੋ ਨਾ ਦਿਓ ਆਹਾਰਾ,
ਨਾ ਛੱਡਾਂਗਾ ਤੇ ਨਾ ਤੈਨੂੰ ਭੋਜਨ ਦੇਵਾਂਗਾ।
ਸੁਣ ਬੋਲੇ ਸ੍ਰੀ ਨਾਨਕ ਬਚਨਾ,
ਧੰਨ ਗੁਰੂ ਨਾਨਕ ਦੇਵ ਜੀ ਸੁਣ ਕੇ ਬਚਨ ਬੋਲੇ।
ਉਪਾ ਮੋਹ ਬੰਦ ਮੈਂ ਪਚਨਾ,
ਤੂੰ ਤਾਂ ਮੋਹ ਦੇ ਬੰਧਨਾਂ ਵਿੱਚ ਹੀ ਪੈ ਕੇ ਪਚਿਆ ਫਿਰਦਾ ਹੈ।
ਜਿਸ ਕੋ ਹਤਨ ਚਾਹਤ ਹੋ ਰੋਗ,
ਸੋ ਜਿਹਦਾ ਰੋਗ ਤੂੰ ਨਾਸ ਕਰਨਾ ਚਾਹੁੰਦਾ ਹਟਾਉਣਾ ਚਾਹੁੰਦਾ ਹੈ,
ਸੋ ਤੋ ਪਹੁੰਚ ਤਪਾਸ ਜਮ ਲੋਗੂ,
ਉਹ ਪਹਿਲਾਂ ਆਪਦੇ ਪੁੱਤ ਨੂੰ ਜਾ ਕੇ ਦੇਖ ਤਾਂ ਲੈ, ਇੱਥੇ ਵੀ ਆ ਕਿ ਜਮ ਲੋਕ ਚਲਿਆ ਗਿਆ, ਜਾਂ ਜਾ ਕੇ ਦੇਖ ਲਾ ਆਪਦਾ ਪੁੱਤ, ਉਹ ਤਾਂ ਪਹੁੰਚ ਗਿਆ ਉੱਪਰ, ਤੇ ਤੂੰ ਮੈਨੂੰ ਕਹਿਣਾ ਮੈਂ ਜੇਲ੍ਹ ਚ ਰੱਖਣਾ ਹੈ।
ਸੁਧ ਨਿਕੇਤ ਕੀ ਲਿਹੋ ਮੰਗਾਈ,
ਜਾਂ ਆਪਣੇ ਘਰ ਦੀ ਖਬਰ ਜਾ ਕੇ ਮੰਗਾ। ਹੁਣ
ਨਿਕਟ ਬੈਠ ਕਿਉਂ ਗਾਲ ਬਜਾਈ,
ਕਿਉਂ ਨੇੜੇ ਬੈਠ ਕਰਕੇ ਐਵੇਂ ਡੀਂਗਾ ਮਾਰਦਾ ਸਾਡੇ ਕੋਲੇ।
ਸੁਣ ਬਿਸਮਤ ਘਰ ਨਰ ਕੋ ਭੇਜਾ,
ਸੁਣ ਕੇ ਹੈਰਾਨ ਹੋ ਕੇ ਇਹਨੇ ਫਿਰ ਬੰਦਾ ਘਰੇ ਭੇਜਿਆ।
ਜਿਹਦਾ ਪੀਰ ਜਨ ਫਟਤ ਕਰੇ ਜਾ,
ਮਾਨੋ ਕਹਿੰਦੇ ਉਸ ਵਕਤ ਪੀਰ ਪੀੜਾ ਦੇ ਨਾਲ ਇਹਦਾ ਕਲੇਜਾ ਫਟ ਗਿਆ।
ਇਤਨੇ ਮੈਂ ਮਾਨ ਮਤਾਹੇ ਆਵਾ,
ਇਹਨੇ ਨੂੰ ਉੱਥੇ ਬੰਦਾ ਆਇਆ ਚੱਲ ਕੇ,
ਮ੍ਰਿਤਕ ਭਏ ਕੋ ਬਚਨ ਸੁਣਾ,
ਕਹਿੰਦੇ ਜੀ ਤੁਹਾਡਾ ਪੁੱਤਰ ਤਾਂ ਚੜਾਈ ਕਰ ਗਿਆ।
ਸੁਣਤ ਭਇਓ ਸੋ ਬੇਕੁਲ ਨਰੇਸਾ,
ਉਸ ਵਕਤ ਰਾਜਾ ਬਹੁਤ ਵਿਆਕੁਲ ਹੋਇਆ।
ਉਠਾਏ ਸ੍ਰੀ ਪ੍ਰਭੂ ਜਗਤੇਸਾ,
ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਉੱਠ ਕੇ ਵਾਪਸ ਆ ਗਏ।
ਸਹਿ ਸੁਭਾਏ ਗਏ ਉਦਿਆਨਾ,
ਸੁੱਤੇ ਸਿੱਧੀ ਫੇਰ ਜੰਗਲ ਵਿੱਚ ਜਾ ਕੇ ਬੈਠ ਗਏ।
ਕਿਉਂ ਹਾਨ ਜਿਨ ਮਾਨੀ ਮਾਨਾ,
ਜਿਨ੍ਹਾਂ ਨੇ ਮਾਨੀਆਂ ਹੰਕਾਰੀਆਂ ਦਾ ਹੰਕਾਰ ਨਾਸ ਕੀਤਾ ਹੈ,
ਪ੍ਰਕਾਰ ਤਹਿ ਸਮਾਂ ਬਿਤਾਵਾ,
ਇਸ ਤਰੀਕੇ ਨਾਲ ਉੱਥੇ ਸਮਾਂ ਬਤੀਤ ਕੀਤਾ।
ਜਨ ਦੁਖ ਬਨ ਕੋ ਜੋ ਗੁਰਦਾਵਾ,
ਸੋ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜਨਾਂ ਦੇ ਦੁੱਖ ਰੂਪੀ ਜੰਗਲ ਨੂੰ ਜੋ ਗੁਰੂ ਜੀ ਬਨ ਦੀ ਅੱਗ ਵੱਤ ਹਨ, ਭਾਵ ਜੋ ਆਪਣੇ ਸੇਵਕਾਂ ਦੇ ਦੁੱਖ ਰੂਪ ਜੰਗਲ ਨੂੰ ਸਾੜ ਦਿੰਦੇ ਹਨ।
ਲਾਲੋ ਆਲੇ ਰਹਿਣ ਗੁਜ਼ਾਰੇ,
ਭਾਈ ਲਾਲੋ ਦੇ ਘਰ ਵਿੱਚ ਰਾਤ ਗੁਜ਼ਾਰਦੇ ਨੇ।
ਹੋਰ ਹੋਤ ਉਦਿਆਨ ਪਧਾਰੇ,
ਸਵੇਰ ਹੁੰਦਿਆਂ ਸਾਰ ਫਿਰ ਜੰਗਲ ਚ ਜਾ ਕੇ ਫੇਰ ਸਮਾਧੀ ਲਾ ਲੈਂਦੇ ਹਨ।
ਦੋਹਰਾ ਪਦ ਪੰਕਜ ਕੀ ਪਾਸ ਬਰ ਪਰਮ ਮਨੋਗ ਪਰਾਗ,
40ਵਾਂ ਪ੍ਰਸੰਗ ਪ੍ਰਾਰੰਭ ਕੀਤਾ ਕਵੀ ਜੀ ਨੇ, ਦੋਹਰਾ ਉਚਾਰਨ ਕਰਨੇ, ਚਰਨ ਰਾਜ ਮੰਗਲ ਹੈ, ਚਰਨਾਂ ਦੀ ਧੂੜੀ ਕੀ ਚੀਜ਼ ਹੈ, ਔਰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਸ੍ਰੀ ਗੁਰੂ ਦੇ ਚਰਨਾਂ ਕਮਲਾਂ ਦੀ ਸ੍ਰੇਸ਼ਟ ਧੂੜੀ ਮੰਨੋ, ਬਹੁਤ ਹੀ ਸੁੰਦਰ ਪਿਰਾਗ ਹੈ, ਜਿਵੇਂ ਫੁੱਲ ਦੇ ਅੰਦਰ ਇੱਕ ਧੂੜਾ ਹੁੰਦਾ ਉਹਨੂੰ ਪਿਰਾਗ ਕਹਿੰਦੇ ਹਨ।
ਨਿਜਬਨ ਮੱਧ ਭਲਵਾਏ ਕੈ ਕਹੋ ਕਥਾ ਅਨੁਰਾਗ,
ਇਸ ਸੁੰਦਰ ਪਿਰਾਗ ਦੇ ਉੱਪਰ ਆਪਣੇ ਭੌਰੇ ਵਰਗੇ ਮਨ ਨੂੰ ਲੁਭਾਏ ਮਾਨ ਕਰਕੇ ਮੈਂ ਪ੍ਰੇਮਮਈ ਕਥਾ ਅੱਗੇ ਹੋਰ ਆਖਦਾ ਹਾਂ।
ਜੋ ਪਈ ਬਾਲਾ ਕਹਿਤ ਸੁਣਤ ਸ੍ਰੀ ਅੰਗਦ,
ਭਾਈ ਬਾਲਾ ਜੀ ਕਹਿੰਦੇ ਧੰਨ ਗੁਰੂ ਅੰਗਦ ਦੇਵ ਜੀ, ਫਿਰ ਅੱਗੇ ਸੁਣੋ ਕੀ ਹੋਇਆ।
ਸ੍ਰੀ ਗੁਰੂ ਕਥਾ ਦੇਵ ਦੈ ਸੰਪਦ,
ਦੈਵੀ ਸੰਪਦਾ ਸ਼ੁਭ ਗੁਣਾਂ ਨੂੰ ਦੇਣ ਵਾਲੀ ਕਥਾ ਹੈ ਗੁਰੂ ਨਾਨਕ ਸਾਹਿਬ ਦੀ।
ਤ੍ਰਿਪਤ ਨਾ ਹੋ ਤਾ ਸ਼ਰਵਨ ਪੁੱਟ ਪੀਏ,
ਜਿਹੜੇ ਕੰਨਾਂ ਰੂਪ ਡੂਨੇ ਨੇ ਨਾ ਇਹ ਕਥਾ ਸੁਣਦੇ ਸੁਣਦੇ ਰੱਜਦੇ ਨੀ, ਕਥਾ ਸੁਣੀ ਜਾਓ ਸੁਣੀ ਜਾਓ।
ਜੇ ਨਾਨਕ ਅਸਥਾਨੀ ਥੀਏ,
ਸੋ ਜਿਹੜੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਭਾਵ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਉਹਨਾਂ ਦੇ ਥਾਂ ਤੇ ਹੋਏ ਨੇ।
ਵਿਦਤ ਨਾ ਕਰਤ ਕਲਾ ਜਿਨ ਗੋਈ,
ਸੋ ਜਿਨ੍ਹਾਂ ਨੇ ਆਪਣੀ ਕਲਾ ਨੂੰ ਛੁਪਾਇਆ ਹੈ, ਪ੍ਰਗਟ ਨਹੀਂ ਕੀਤਾ ਹੈ।
ਸੁਨੇਹ ਅਜਾਨ ਸਮਾਨਿੰਗ ਸੋਈ,
ਮਹਾਰਾਜ ਸੱਚੇ ਪਾਤਸ਼ਾਹ ਅਣਜਾਣਾ ਵਾਂਗੂ ਸੁਣਦੇ, ਨਾਲੇ ਸਾਰਾ ਕੁਝ ਜਾਣਦੇ ਨੇ, ਅੰਤਰਜਾਮੀ ਨੇ, ਫੇਰ ਵੀ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਐਂ ਸੁਣਦੇ ਨੇ ਜਿਵੇਂ ਅਣਜਾਣ ਬੰਦਾ ਹਨ, ਭਾਵਨਾ ਨਾਲ ਬੈਠ ਕੇ ਭਈ ਬੜਾ ਆਨੰਦ ਆਇਆ ਕਥਾ ਦਾ।
ਤਿਰਕਾਲ ਅਗਦਰਸੀ ਸਭ ਜਾਣੈ,
ਤਿਰਕਾਲ ਦਰਸੀ ਸੱਚੇ ਪਾਤਸ਼ਾਹ ਸਭ ਜਾਣਨ ਹਾਰ, ਪਰਮਾਤਮਾ ਦੇ ਵਿੱਚ ਅਭੇਦ ਰੂਪ ਆਪ ਪਰਮਾਤਮਾ, ਪਰ ਫੇਰ ਵੀ ਦੇਖੋ ਇਉਂ ਕਥਾ ਸੁਣਨ ਦੇ ਚੰਗੇ ਸਰੋਤੇ ਸਤਿਗੁਰੂ ਬਣ ਕੇ ਆਪ ਕਥਾ ਸੁਣਦੇ ਹਨ।
ਗੁਪਤ ਵਿਦਤ ਨਿਜ ਹਿਰਦੈ ਪਛਾਣੈ,
ਗੁਪਤ ਤੇ ਪ੍ਰਗਟ ਸਾਰੀਆਂ ਸ਼ਕਤੀਆਂ ਆਪਣੇ ਮਨ ਦੇ ਅੰਦਰ ਸਭ ਜਾਣਦੇ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਦੁਨੀਆਂ ਦੇ ਅੰਦਰ ਆ ਕੇ ਵਰਤੇ ਆਮ ਇਨਸਾਨਾਂ ਵਾਂਗੂ ਹੀ ਨੇ।
ਜਿਉਂ ਸਾਂਗੀ ਬਹੁ ਵੇਖ ਕਰੇ,
ਜਿਵੇਂ ਜਿਹੜੇ ਸਵਾਂਗੀ ਹੁੰਦਾ ਬਹੁਤ ਸਾਰੇ ਭੇਖ ਦਿਖਾਉਂਦਾ ਹੈ।
ਏਕ ਜੋਤ ਦਸ ਰੂਪ ਧਰੇ,
ਇਸ ਤਰ੍ਹਾਂ ਵੇਖ ਨਵਾਂ ਨਵਾਂ ਵੇਖ, ਜਿਵੇਂ ਰਾਜਾ ਆਪਣੀ ਪੋਸ਼ਾਕ ਤਬਦੀਲ ਕਰਕੇ ਆ ਜਾਂਦਾ। ਇੱਕ ਜੋਤ ਹੈ, ਦਸ ਰੂਪ ਨੇ, ਪਹਿਲਾ ਰੂਪ ਉਹੀ ਹੈ, ਦੂਜਾ ਵੀ ਉਹੀ ਹੈ, ਤੀਜਾ ਸਰੂਪ ਵੀ ਉਹੀ ਹੈ, ਇਸ ਤਰ੍ਹਾਂ ਸਾਰੇ ਰੂਪ ਇੱਕੋ ਹੀ ਹਨ।
ਆਪਣਾ ਆਪ ਨ ਕਬਹਿ ਜਨਾਇਓ,
ਪਰ ਆਪਣਾ ਆਪ ਕਦੇ ਜਨਾਇਆ ਨਹੀਂ ਹੈ ਕਿ ਇੰਨੀ ਤਾਕਤ ਦੇ ਮਾਲਕ। ਇਹੀ ਪਰਮੇਸ਼ਰ ਦੀ ਵਡਿਆਈ ਵੱਡੀ ਹੈ, ਸਮੁੰਦਰ ਦੀ ਵਡਿਆਈ ਵੱਡੀ ਕਿਹੜੀ ਆ, ਇਹ ਨਹੀਂ ਕਿ ਦੁਨੀਆਂ ਡਬੋ ਦੇਣੀ, ਇਹਦੀ ਵਡਿਆਈ ਹੈ। ਇੰਨੀ ਸਮਰੱਥਾ ਹੁੰਦਿਆਂ ਕਿ ਸਾਰੀ ਧਰਤੀ ਨੂੰ ਇੱਕ ਛਿਨ ਵਿੱਚ ਆਪਣੇ ਵਿੱਚ ਲੀਨ ਕਰ ਲੈਣ ਵਾਲਾ ਸਮੁੰਦਰ ਕਿਸ ਤਰ੍ਹਾਂ ਸ਼ਾਂਤ ਰਹਿੰਦਾ ਹੈ।
ਭਗਤ ਰੂਪ ਧਾਰ ਭਗਤ ਕਹਾਇਓ,
ਉਸ ਵਕਤ ਭਗਤ ਰੂਪ ਧਾਰਨ ਕਰਕੇ ਭਗਤ ਹੀ ਕਹਾਇਆ ਦੁਨੀਆਂ ਵਿੱਚ।
ਸਾਂਗੀ ਪਾਸਲ ਵੇਖ ਕਹੋ ਕਬ ਨਾ ਬਤਾਵੈ ਸੋਏ,
ਸੋ ਜਿਹੜਾ ਸਵਾਂਗ ਕਰਨ ਵਾਲਾ ਹੁੰਦਾ ਹੈ ਨਾ, ਉਹ ਪਿਛਲੇ ਵੇਖ ਨੂੰ ਆਪਣੇ ਨੂੰ ਕਦੇ ਨਹੀਂ ਦੱਸਦਾ। ਇਹ ਨਹੀਂ ਗੁਰੂ ਅੰਗਦ ਦੇਵ ਜੀ ਕਹਿੰਦੇ ਕਿ ਮੈਂ ਹੀ ਗੁਰੂ ਨਾਨਕ ਦੇਵ ਜੀ ਹਾਂ, ਐਸਾ ਕਿਹਾ ਹੀ ਨਹੀਂ। ਹੈਨ ਤੇ ਆਪ ਹੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਰੂਪ ਧਾਰ ਲਿਆ, ਉਹੀ ਜੋਤ ਅੰਦਰ ਬਿਰਾਜਮਾਨ ਹੈ। ਦੁਨੀਆਂ ਨੂੰ ਨਹੀਂ ਦੱਸਦੇ ਕਿਉਂਕਿ ਆਪ ਤਾਂ ਅਲੋਪ ਹੀ ਹੋ ਗਏ ਸੀ, ਕਿੱਥੇ ਨੇ। ਬਾਬਾ ਬੁੱਢਾ ਜੀ ਨੂੰ ਪੁੱਛਿਆ ਸੰਗਤ ਨੇ, ਗੁਰੂ ਨਾਨਕ ਦੇਵ ਜੀ ਕਿੱਥੇ ਨੇ, ਕਹਿੰਦੇ ਗੁਰੂ ਅੰਗਦ ਕੇ ਹੀਏ ਮੇ, ਗੁਰੂ ਨਾਨਕ ਗੁਰੂ ਅੰਗਦ ਕੇ ਹੀਏ ਮੇ, ਉੱਥੇ ਜੋਤ ਬਿਰਾਜਮਾਨ ਹੈ। ਉਹੀ ਜੋਤ ਤੀਜਿਆਂ ਸਰੂਪਾਂ ਚ ਬਿਰਾਜਮਾਨ ਹੈ, ਉਹੀ ਜੋਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਰਾਜਮਾਨ ਹੈ। ਦੇਖ ਲਓ ਮਹਾਰਾਜ ਕਹਿੰਦੇ, ਨਿਗਾਹ ਹੈ ਤਾਂ ਦੇਖੋ ਬਈ, ਉਹੀ ਜੋਤ ਹੈ ਮਹਾਰਾਜ ਵਿੱਚ।
ਦੇਖ ਤਰੇ ਜਸ ਕ੍ਰਿਤ ਦਾਸ,
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਸੰਸਾਰ ਦੇ ਅੰਦਰ ਦਸ ਰੂਪ ਧਾਰਨ ਕੀਤੇ ਨੇ ਨਾ, ਉਹਨਾਂ ਨੇ ਜਿਹਾ ਜਿਹਾ ਕਰਤੱਬ ਕਰਦੇ ਉਹੋ ਜਿਹਾ ਰੂਪ ਧਾਰ ਲੈਂਦੇ ਨੇ। ਜੇ ਪੰਜਵਾਂ ਰੂਪ ਧਾਰਿਆ ਫਿਰ ਸ਼ਹੀਦੀ ਵਾਲਾ, ਛੇਵਾਂ ਰੂਪ ਖੰਡਾ ਖੜਕਾਉਣ ਵਾਲਾ, ਦਸਵਾਂ ਰੂਪ ਫਿਰ ਖੰਡਾ ਖੜਕਾ ਦਿੱਤਾ।
ਇਹ ਜਾਣੈ ਸਭ ਕੋ,
ਇਹ ਸਾਰੀ ਦੁਨੀਆਂ ਜਾਣਦੀ ਹੈ।
ਦੋਹਰਾ ਭਈ ਇਮਨਾਬਾਦ ਮੈਂ ਇਹ ਵਿਦ ਕਥਾ ਸੁਜਾਨ,
ਕਹਿੰਦੇ ਸੁਜਾਨ ਸਿਆਣਿਓ ਸੁਣੋ, ਇਮਨਾਬਾਦ ਵਿੱਚ ਇਸ ਤਰ੍ਹਾਂ ਮਲਕ ਭਾਗੋ ਨਾਲ ਕਥਾ ਹੋਈ ਸਾਰੀ।
ਅਵਤਲ ਵੰਡੀ ਕੀ ਕਹੋ ਸੁਣਿਆ ਦਇਆ ਨਿਧਾਨ,
ਉਸ ਵਕਤ ਕਹਿੰਦੇ ਹੁਣ ਸੁਣੋ ਅੱਗੇ ਜੋ ਤਲਵੰਡੀ ਦੇ ਵਿੱਚ ਜੋ ਜੋ ਹੋਇਆ ਹੈ ਨਾ, ਇਹ ਗੁਰੂ ਅੰਗਦ ਦੇਵ ਜੀ ਅੱਗੇ ਸੁਣੋ ਜੀ।
ਜੋ ਭਈ ਬਾਲਾ ਧਰ ਧਿਆਨ ਸੁਖ ਰਾਸੂ,
ਭਾਈ ਬਾਲਾ ਜੀ ਨੇ ਉਸ ਵਕਤ ਸੁਖਾਂ ਦੀ ਰਾਸ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰਿਆ।
ਉਚਰਨ ਲੱਗਾ ਬਹੁਰ ਇਤਿਹਾਸੂ,
ਫੇਰ ਇਤਿਹਾਸ ਸੁਣਾਉਣ ਲੱਗੇ ਅੱਗੇ।
ਪੂਰਬ ਤਲਵੰਡੀ ਹੋ ਆਇਓ,
ਪਹਿਲਾਂ ਮੈਂ ਤਲਵੰਡੀ ਆਇਆ।
ਕਾਲੂ ਕੋ ਕਹੇ ਜਾਏ ਸੁਣਾਇਓ,
ਸੋ ਬਾਬਾ ਕਲਿਆਣ ਚੰਦ ਜੀ ਨੂੰ ਕਿਸੇ ਨੇ ਜਾ ਕੇ ਦੱਸਿਆ।
ਸੁਣਕਰ ਤੂਰਨ ਆਵਾ ਧਾਈ,
ਸੁਣ ਕਰਕੇ ਛੇਤੀ ਦੇ ਨਾਲ ਆਏ ਚੱਲ ਕੇ।
ਪੂਜਨ ਲੱਗਾ ਕੁਸਲ ਮੁਝ ਤਾਈ,
ਮੈਨੂੰ ਆ ਕੇ ਗੁਰੂ ਨਾਨਕ ਦੇਵ ਜੀ ਬਾਰੇ ਪੁੱਛਣ ਲੱਗੇ ਸੁਖ ਸਾਂਦ।
ਜੇਕਰ ਕੁਸਲ ਨਾਨਕੀ ਤਬ,
ਉਸ ਵਕਤ ਬੇਬੇ ਨਾਨਕੀ ਜੀ ਦੀ ਸੋ ਸਾਰੀ ਕੁਸ਼ਲ ਪੂਰਵਕ ਦੱਸਿਆ, ਸੁਖ ਸਾਂਦ ਨਾਲ ਰਹਿੰਦੇ ਨੇ।
ਪੁਨ ਨਾਨਕ ਬਿਰਤਾਂਤ ਭਨਿਓ ਸਭ,
ਫਿਰ ਗੁਰੂ ਨਾਨਕ ਦੇਵ ਜੀ ਦਾ ਬਿਰਤਾਂਤ ਮੈਂ ਦੱਸਿਆ, ਕਿਉਂਕਿ ਭਾਈ ਬਾਲਾ ਜੀ ਜਦ ਗੁਰੂ ਨਾਨਕ ਦੇਵ ਜੀ ਤੋਂ ਆਗਿਆ ਲੈ ਕੇ ਸੁਲਤਾਨਪੁਰੋਂ ਗਏ ਸੀ ਨਾ ਤਲਵੰਡੀ ਨੂੰ, ਇਹ ਉਦੋਂ ਦਾ ਪਿਛਲਾ ਪ੍ਰਸੰਗ ਸੁਣਾ ਰਹੇ ਹਨ।
ਰਹੇ ਤੀਨ ਦਿਨ ਸਰਿਤਾ ਮਾਹੀ,
ਇਹ ਪੁਰਾਣੀ ਗੱਲ ਸੁਣਾਈ ਕਿ ਤਿੰਨ ਦਿਨ ਤੱਕ ਬੇਈਨ ਨਦੀ ਵਿੱਚ ਰਹੇ ਸੀ, ਫਿਰ
ਨਿਕਸੇ ਬਹੁਰ ਕਰੀ ਕਿਰਤ ਨਾਹੀ,
ਬਾਹਰ ਨਿਕਲ ਕੇ ਬੈਠੇ ਫਿਰ ਕੋਈ ਕੰਮ ਨਹੀਂ ਕੀਤਾ।
ਆਪਣ ਕੋ ਸਭ ਦਰਬ ਲੁਟਾਇਆ,
ਹੱਟੀ ਦੇ ਸਾਰਾ ਪੈਸਾ ਧਨ ਦੌਲਤ ਪਦਾਰਥ ਲੁਟਾ ਦਿੱਤਾ।
ਸਭ ਨਵਾਬ ਹਿਸਾਬ ਕਰਾਇਆ,
ਫਿਰ ਨਵਾਬ ਨੇ ਹਿਸਾਬ ਕਿਤਾਬ ਕਰਵਾਇਆ ਸੀ ਉੱਥੇ।
ਦੋਹਰਾ ਨਿਕਸੇ ਬਾਕੀ ਸਾਤ ਸਹਿ ਸਾਠ, ਰਜ ਤਪਨ ਔਰ,
ਰਜਤ ਹੁੰਦੀ ਚਾਂਦੀ, ਰਜਤ ਦੇ ਪੰਜ ਰੁਪਈਏ ਜਿਹੜੇ ਹੁੰਦੇ ਨੇ 760 ਰੁਪਏ ਨਿਕਲੇ ਸੀ ਬਾਕੀ।
ਅਰਦਲ ਹੈ ਮੂਲੇ ਤਵੇ ਕਰ ਪੁਕਾਰ ਤਹਿ ਠੌਰ,
ਉਸ ਵਕਤ ਬਾਬਾ ਮੂਲ ਚੰਦ ਜੀ ਨੇ ਪੁਕਾਰ ਕਰਕੇ ਅੱਧੇ ਰੁਪਈਏ ਜਿਹੜੇ ਸੀਗੇ ਪਰਿਵਾਰ ਵਾਸਤੇ ਲੈ ਲਏ ਸੀ ਉੱਥੇ।
ਚੌ ਪਈ ਰਹੇ ਹੋ ਸ੍ਰੀ ਚੰਦਪੁਰ ਸੁਲਤਾਨਾ,
ਉਸ ਵਕਤ ਜਿਹੜੇ ਸੀ ਬਾਬਾ ਸ੍ਰੀ ਚੰਦ ਜੀ ਤਾਂ ਰਹੇ ਸੁਲਤਾਨਪੁਰ ਸਾਹਿਬ ਹੀ।
ਮੂਲਾ ਲੈ ਕਰ ਸੁਤਾ ਪਿਆਨਾ।
ਬਾਬਾ ਮੂਲ ਚੰਦ ਜੀ ਆਪਣੀ ਸਪੁੱਤਰੀ ਮਾਤਾ ਸੁਲੱਖਣੀ ਜੀ ਨੂੰ ਲੈ ਕਰਕੇ ਫਿਰ ਵਾਪਸ ਪਿੰਡ ਚਲੇ ਗਏ।
ਪੁੰਨ ਮਸੀਤ ਮਹਿ ਜੈਸੇ ਹੋਈ।
ਫਿਰ ਮਸੀਤ ਵਾਲਾ ਕੌਤਕ ਭਾਈ ਬਾਲਾ ਜੀ ਨੇ ਸੁਣਾਇਆ।
ਕਾਲੂ ਢਿੱਗ ਮੈਂ ਭਾਖੀ ਸੋਈ।
ਉਸ ਵਕਤ ਕਹਿੰਦੇ ਬਾਬਾ ਕਲਿਆਣ ਚੰਦ ਜੀ ਕੋਲ ਮੈਂ ਸਾਰੀਆਂ ਗੱਲਾਂ ਸੁਣਾਈਆਂ। ਇਹ
ਸ੍ਰੀ ਨਾਨਕ ਲਖ ਹਰ ਅਵਤਾਰਾ।
ਧੰਨ ਗੁਰੂ ਨਾਨਕ ਦੇਵ ਜੀ ਤਾਂ ਹਰੀ ਦਾ ਅਵਤਾਰ ਹੈ।
ਕੁਲ ਤੁਮਰੀ ਮਹਿ ਭਇਓ ਉਜਾਰਾ।
ਇਹ ਤਾਂ ਤੁਹਾਡੀ ਕੁਲ ਦੇ ਵਿੱਚ ਦੇਖੋ ਆ ਕਰਕੇ ਮਹਾਰਾਜ ਨੇ ਚਾਨਣ ਕਰ ਦਿੱਤਾ ਹੈ।
ਵੈਸੇ ਬਹਿਰ ਅਬ ਹੈ ਉਦਿਆਨਾ।
ਹੁਣ ਬਾਹਰ ਉਦਿਆਨ ਦੇ ਵਿੱਚ ਜਾ ਕੇ ਜੰਗਲ ਚ ਬੈਠੇ ਨੇ।
ਕਵ ਕਵੇ ਆਵੇ ਸੂਸਾ ਸਥਾਨਾ।
ਕਦੇ ਕਦੇ ਬੇਬੇ ਨਾਨਕ ਜੀ ਦੇ ਘਰ ਵਿੱਚ ਆਉਂਦੇ ਹਨ ਚੱਲ ਕੇ।
ਸੁਣ ਕਰ ਕਾਲੂ ਰਿਸੋ ਪਜਾਈ।
ਸੁਣ ਕਰਕੇ ਬਾਬਾ ਕਲਿਆਣ ਚੰਦ ਨੂੰ ਬਹੁਤ ਗੁੱਸਾ ਆਇਆ।
ਬਹੁਤ ਮੁਸੋ ਕੀਨ ਲੜਾਈ।
ਮੇਰੇ ਨਾਲ ਬੜੀ ਲੜਾਈ ਕੀਤੀ ਉਹਨਾਂ ਨੇ ਉਸ ਵਕਤ।
ਨਾਨਕ ਕਰ ਤੋ ਬਹੁਤ ਕਮਾਈ।
ਗੁਰੂ ਨਾਨਕ ਦੇਵ ਜੀ ਬਹੁਤ ਕਮਾਈ ਕਰਦੇ ਸੀ।
ਬਾਲਾ ਤੈ ਦੀਨ
ਗਵਾਈ। ਤੂੰ ਸਾਰੇ ਪੁੱਠੇ ਕੰਮ ਕਰਾਉਣਾ ਨਾ, ਤੂੰ ਸਾਰੇ ਪੈਸੇ ਖਰਾਬ ਕਰਵਾ ਤੇ। ਤੂੰ ਕੋਲ ਰਹਿਣਾ ਸਿਆਣਾ, ਤੂੰ ਪੈਸੇ ਸਾਂਭ ਕੇ ਨੀ ਰੱਖਦਾ ਉਹਨਾਂ ਦੇ।
ਦੋਹਰਾ ਮੋਦੀ ਕਿਰਤ ਮਹਿ ਦਰਬ ਬਹੁ ਵੱਧ ਤੇ ਆਪ ਤੋਂ ਹਾਥ।
ਇਹ ਮੋਦੀ ਦੀ ਕਿਰਤ ਕਰਦਿਆਂ ਬਹੁਤ ਸਾਰਾ ਪੈਸਾ ਉਹਨਾਂ ਦੇ ਕੋਲ ਆਉਂਦਾ ਵੀ ਸੀ, ਵੱਧ ਵੀ ਸਕਦਾ ਉਹਨਾਂ ਦੇ ਹੱਥ ਵਿੱਚ।
ਸੋ ਬਾਲੇ ਤੈ ਖੋਏ ਕਰ ਦੀਨ ਫਕੀਰ ਨ ਸਾਥ।
ਬਾਲਿਆ ਤੂੰ ਖਰਾਬ ਕੀਤਾ ਸਾਰਾ ਕੰਮ, ਫਕੀਰਾਂ ਫਕੂਰਾਂ ਨੂੰ ਦਬਾ ਛੱਡਿਆ, ਇੱਧਰ ਉੱਧਰ ਪੈਸਾ ਭਾਈ ਬਾਲੇ ਦੇ ਪਿੱਛੇ ਹੀ ਪੈ ਗਏ ਉਸ ਵਕਤ।
ਜੋ ਪਈ ਤਾਹਿਰ ਲਾਏ ਫਕੀਰ ਨ ਮਾਹੀ।
ਆ ਤੂੰ ਉਹਨਾਂ ਨੂੰ ਫਕੀਰਾਂ ਨਾਲ ਲਾ ਕੇ ਆਪ ਤਾਂ ਖੜਾ ਛੁਡਾ ਕੇ ਇੱਥੇ ਆ ਗਿਆ ਮੇਰੇ ਕੋਲੇ।
ਕੁਲ ਉਧਰੀ ਤਾਂ ਮੁਸੋ ਪ੍ਰਾਹੀ।
ਆ ਮੈਨੂੰ ਪਤਾ ਕੀ ਕਹਿੰਦਾ ਜਾਣ ਕੇ, ਇਹ ਥੋੜੀ ਤਾਂ ਕੋਲ ਉਧਰ ਗਈ, ਥੋੜੇ ਚਾਨਣ ਹੋ ਗਿਆ ਕੁਲ ਚ, ਉਹ ਜਾ ਕੇ ਫਕੀਰ ਬਣ ਗਏ ਆ, ਟੱਬਰ ਉਹਨਾਂ ਦਾ ਰੁਲ ਗਿਆ, ਪੈਸਾ ਕੋਲ ਕੋਈ ਨੀ ਰਿਹਾ। ਆਖੇ ਮੈਨੂੰ ਕਹਿੰਦਾ ਆਖੇ ਟੱਬਰ ਕੋਲ ਉਧਰ ਗਈ ਥੋੜੀ, ਤੇ ਆਪ ਨਾ ਤੂੰ ਨਾਲ ਗਿਆ, ਇਉਂ ਲੜਾਈਆਂ ਕਰਦੇ ਨੇ।
ਸੁਖ ਸੋ ਆਪ ਆਨ ਘਰ ਵੈਸਾ।
ਆਪ ਆਰਾਮ ਨਾਲ ਆਪਦੇ ਘਰੇ ਆ ਕੇ ਬੈਠ ਗਿਆ ਹੁਣ।
ਦਰਬ ਲੁਟਾਵਤ ਨਹੀਂ ਰਖੇਸਾ।
ਉਹ ਪੈਸਾ ਜਿਹੜਾ ਸੀ ਲੁਟਾਉਂਦੇ ਉਹ ਤੂੰ ਰੱਖ ਲੈਂਦਾ, ਤੂੰ ਰੱਖਿਆ ਨੀ ਪੈਸਾ ਸਾਰਾ ਉੱਥੇ ਗਰੀਬਾਂ ਨੂੰ, ਉਹਨਾਂ ਫਕੀਰਾਂ ਫੱਕਰਾਂ ਨੂੰ ਵੰਡ ਦਿੱਤਾ ਉੱਥੇ।
ਇਕੱਠੋ ਦਰਬ ਨਾ ਕੁਛ ਕਰਵਾਓ।
ਸੋ ਇੱਕ ਇਕੱਠੋ ਦਰਬ ਨਾ ਕੁਛ ਕਰਵਾਇਓ, ਪੈਸਾ ਇਕੱਠਾ ਹੀ ਨੀ ਕਰਵਾਇਆ ਤੂੰ ਉਹਨਾਂ ਤੋਂ।
ਜੋ ਆਪ ਸਾਹ ਬਾਦ ਲੁਟਾਇਓ।
ਜੋ ਆਈ ਗਿਆ ਸਾਰਾ ਐਵੇਂ ਬੇਅਰਥੀ ਲੁਟਾਈ ਗਏ।
ਖਾਵਤ ਖਰਚਤ ਇੱਕ ਸੀ ਜੋੜੀ।
ਸੋ ਖਾਂਦਿਆਂ ਖਰਚਦਿਆਂ ਇੱਕੋ ਜਿਹੀ ਜੋੜੀ ਤੁਸੀਂ ਇਕੱਠੀ ਹੋ ਗਈ ਦੋਨਾਂ ਦੀ, ਤੂੰ ਵੀ ਉਹੋ ਜਿਹਾ ਰਲ ਗਿਆ, ਉਹ ਵੀ ਉਹੋ ਜਿਹੇ ਰਲ ਗਏ।
ਧਨ ਕੀ ਗਮੀ ਨਾ ਮਨ ਮੈਂ ਥੋਰੀ।
ਬਹੁਤ ਮਨ ਦੇ ਅੰਦਰ ਗਮ ਲੱਗਿਆ ਧਨ ਦਾ, ਪੈਸਾ ਸਾਰਾ ਖਰਾਬ ਕਰ ਦਿੱਤਾ।
ਸੁਣ ਕਰ ਮੈਂ ਪੁੰਨ ਬਚਨ ਅਲਾਏ।
ਸੁਣ ਕਰਕੇ ਮੈਂ ਬਚਨ ਕਹੇ।
ਸੁਤਾ ਸੁਤਾਵਤ ਬੂਝ ਜਾਏ।
ਮੈਨੂੰ ਕਿਉਂ ਪੁੱਛਦੇ ਹੋ ਆਪਣੀ ਪੁੱਤਰੀ ਨੂੰ ਤੇ ਭਾਈ ਆ ਜੈ ਰਾਮ ਨੂੰ ਪੁੱਛੋ, ਤੁਸੀਂ ਮੇਰੇ ਨਾਲ ਹੀ ਲੜ ਪੈਂਦੇ ਹੋ ਹਰ ਵਾਰੀ।
ਬਿਨਾਂ ਲਿਖੇ ਕਿਉਂ ਕਰੇ ਹੋ ਰੋਸੂ।
ਸੋ ਤੁਸੀਂ ਬਿਨਾਂ ਨਿਰਖੇ ਕਿਉਂ ਐਵੇਂ ਮੇਰੇ ਤੇ ਗੁੱਸਾ ਕਰੀ ਜਾਂਦੇ ਹੋ? ਤੁਸੀਂ ਆਪ ਉਹਨਾਂ ਨੂੰ ਜਾ ਕੇ ਪੁੱਛੋ, ਪੈਸੇ ਤਾਂ ਸੰਭਾਲਦੇ ਸੀ ਸਾਰੇ ਉਹ, ਤੇ ਗੁੱਸਾ ਤੁਸੀਂ ਮੇਰੇ ਨਾਲ ਕਰਦੇ ਹੋ।
ਤਿਨਹਿ ਬੂਝ ਮੁਝ ਦੀਜੈ ਦੋਸੂ।
ਉਹਨਾਂ ਨੂੰ ਜਾ ਕੇ ਪੁੱਛੋ ਪੈਸੇ ਕਿਹਨੇ ਲੁਟਾਏ ਨੇ, ਕਿਹਨੇ ਕੀ ਕੀਤਾ, ਫੇਰ ਤੁਸੀਂ ਮੈਨੂੰ ਗੁੱਸੇ ਹੋਇਓ।
ਦੋਹਰਾ ਬਹੁਤ ਬਰਖ ਮੈਂ ਆਪਣੀ ਦਈ ਕਮਾਈ ਖੋਏ।
ਬਹੁਤ ਸਾਲ ਮੈਂ ਆਪਣੀ ਕਮਾਈ ਖੋ ਦਿੱਤੀ।
ਸ੍ਰੀ ਨਾਨਕ ਸੰਗ ਰਹਿਤੇ ਹੋ ਜਾਣਤ ਹੈ ਸਭ ਕੋਏ।
ਮੈਂ ਆਪਣੇ ਘਰ ਦਾ ਸਾਰਾ ਕੰਮ ਕਾਰ ਛੱਡ ਕੇ ਗੁਰੂ ਨਾਨਕ ਦੇਵ ਜੀ ਨਾਲ ਰਹਿੰਦਾ, ਭਾਈ ਬਾਲਾ ਜੀ ਕਹਿੰਦੇ, ਤੇ ਤੁਸੀਂ ਕਹਿੰਦੇ ਹੋ ਕਿ ਤੂੰ ਉੱਥੇ ਕਮਾਈ, ਮੇਰੀ ਘਰ ਦੀ ਨੀ ਕਮਾਈ ਗਈ, ਮੈਂ ਹੁਣ ਨੂੰ ਕਿੰਨੇ ਰੁਪਈਏ ਕਮਾ ਸਕਦਾ ਸੀ, ਖੇਤੀਬਾੜੀ ਕਰਦਾ ਉਹ ਕਰਦਾ ਉਹ ਕਰਦਾ, ਮੇਰੇ ਘਰੇ ਵੀ ਤਾਂ ਨੁਕਸਾਨ ਇੰਨਾ ਹੋਇਆ ਹੀ ਆ, ਫਿਰ ਮੈਨੂੰ ਕੌਣ ਕਹੂਗਾ ਇਹ ਸਿਆਣਾ। ਇਹ
ਚੌਪਈ ਧਨ ਕੀ ਮੁਝ ਕੋ ਰੰਚ ਨਾ ਚਾਹੇ।
ਪੈਸੇ ਦੀ ਮੈਨੂੰ ਬਿਲਕੁਲ ਇੱਛਾ ਨਹੀਂ ਹੈ ਮਨ ਦੇ ਅੰਦਰ।
ਜਨਮ ਸੁਧਾਰ ਲਖਿਓ ਭਉ ਮਾਹੀ।
ਮੈਂ ਤਾਂ ਆਪਣੇ ਜਾਣਦਾ ਕਿ ਸੰਸਾਰ ਦੇ ਵਿੱਚ ਮੇਰਾ ਜਨਮ ਸਫਲਾ ਹੋ ਰਿਹਾ ਗੁਰੂ ਨਾਨਕ ਸਾਹਿਬ ਦੇ ਨਾਲ ਰਹਿ ਕੇ।
ਮੋ ਸੰਗ ਕਿਉਂ ਝਗੜਤ ਤੁਮ ਐਸੇ।
ਮੇਰੇ ਨਾਲ ਤੁਸੀਂ ਕਿਉਂ ਝਗੜਦੇ ਹੋ ਜੀ?
ਬੁਝੋ ਸੂਤਾ ਭਈ ਵਿਦ ਜੈਸੇ।
ਆਪਣੀ ਪੁੱਤਰੀ ਨੂੰ ਜਾ ਕੇ ਬੇਬੇ ਨਾਨਕੀ ਨੂੰ ਪੁੱਛੋ, ਜਿਵੇਂ ਜਿਵੇਂ ਹੋਇਆ ਉਹ ਦੱਸੇਗੀ।
ਇਹ ਵਿਦ ਸੁਣ ਕਾਲੂ ਤਹਿ ਗਏਓ।
ਇਹ ਸੁਣ ਕੇ ਬਾਬਾ ਕਲਿਆਣ ਚੰਦ ਜੀ ਗੁੱਸੇ ਚ ਆ ਕੇ ਸੁਲਤਾਨਪੁਰ ਸਾਹਿਬ ਗਏ ਬਾਅਦ ਵਿੱਚ।
ਕਾਲ ਬਤੀਤ ਕੁਛ ਕਤਹਿ ਭਇਓ।
ਕੁਛ ਕ ਸਮਾਂ ਉੱਥੇ ਬਤੀਤ ਹੋਏ।
ਆਵਾ ਤਲਵੰਡੀ ਮਰਦਾਨਾ।
ਇਹਨੇ ਨੂੰ ਭਾਈ ਮਰਦਾਨਾ ਮਹਾਰਾਜ ਤੋਂ ਆਗਿਆ ਲੈ ਕੇ ਉੱਥੋਂ ਤਲਵੰਡੀ ਆ ਗਏ ਸੀ, ਜਦੋਂ ਭਾਈ ਲਾਲੋ ਦੇ ਘਰੋਂ ਆਗਿਆ ਲਈ ਸੀ।
ਨਿਜ ਪਰਿਵਾਰ ਮਿਲਿਓ ਸੁਖ ਮਾਨਾ,
ਉਹ ਆਪਣੇ ਪਰਿਵਾਰ ਨੂੰ ਆ ਕੇ ਮਿਲੇ ਬੜਾ ਸੁਖ ਮੰਨਿਆ।
ਸੁਨ ਕਾਲੂਪਨ ਲਿਓ ਬੁਲਾਈ,
ਨੌਕਰ ਨੂੰ ਭੇਜ ਕੇ ਕਹਿੰਦੇ ਜਾ ਮਰਦਾਨੇ ਨੂੰ ਬੁਲਾ ਕੇ ਲਿਆ ਮੇਰੇ ਕੋਲੇ।
ਕਹੋ ਸੁਧ ਨਾਨਕ ਹੈ ਕਿਹੇ ਥਾਈ,
ਕਿਉਂ ਵੀ ਮਰਦਾਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਾਰੇ ਪੁੱਛਣ ਲੱਗੇ ਕਿੱਥੇ ਨੇ ਨਾਨਕ ਜੀ।
ਅਵਲੋਕੋ ਕੋਵਿਦ ਤਿਹ ਜਾਹੀ,
ਸੋ ਅਵਲੋਕਿਓ ਕੋਵਿਦ ਤਿਹ ਜਾਹੀ, ਤੈਨੂੰ ਮੈਂ ਇੱਥੋਂ ਭੇਜਿਆ ਸੀ ਵੀ ਜਾ ਕੇ ਉਹਨਾਂ ਦਾ ਪਤਾ ਤਾਂ ਲੈ ਕੇ ਆ, ਤੂੰ ਜਿਉਂ ਗਿਆ ਜਿਉਂ ਗਿਆ ਮੁੜਿਆ ਹੀ ਨੀ, ਆ ਹੁਣ ਤੂੰ ਮੁੜਿਆ ਇਹਨੇ ਮਹੀਨਿਆਂ ਬਾਅਦ ਇੱਥੇ।
ਰਹਿਓ ਬਾਵਰਾ ਕੈ ਸੁਧ ਪਾਈ,
ਨਾ ਹੁਣ ਤੂੰ ਹੋਸ਼ ਵਿੱਚ ਹੈ, ਤੂੰ ਖਬਰ ਪਾਈ ਉਹਨਾਂ ਦੀ, ਆ ਕੇ ਮੈਨੂੰ ਦੱਸਿਆ ਨੀ ਕੀ ਬਣਿਆ ਉੱਥੇ।
ਦੋਹਰਾ ਸੁਧ ਨਾਨਕ ਕੀ ਲਿਹੋ ਤੁਮ ਸੁਨੋ ਕਾਨ ਜਜਮਾਨ,
ਕਹਿਣ ਲੱਗੇ ਜਜਮਾਨ ਗੱਲ ਸੁਣੋ ਤੁਸੀਂ ਕੰਨ ਵਿੱਚ, ਉਹਨਾਂ ਦੀ ਖਬਰ ਮੇਰੇ ਕੋਲ ਲਓ, ਹੁਣ ਮੈਂ ਦੱਸਦਾ ਤੁਹਾਨੂੰ।
ਗੁਣੀਏ ਤਿੰਨ ਕਰਿਓ ਸਭ ਕੁਲ ਕਾ ਕਲਿਆਣ,
ਉਹ ਵੀ ਕਹਿੰਦੇ ਗਿਣਤੀ ਨਾ ਗਿਣੋ ਸਾਰੇ ਕੁਲ ਦੀ ਕਲਿਆਣ ਕਰਤੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਉਹਨਾਂ ਨੇ ਸਾਰੀ ਕੁਲ ਧਾਰ ਦਿੱਤੀ ਤੁਹਾਡੀ।
ਪਰਮ ਰੂਪ ਪਰਮੇਸ਼ਵਰ ਪਰਾ,
ਉਹ ਤਾਂ ਕੀ ਨੇ ਸਾਰਿਆਂ ਤੋਂ ਪਰੇ ਹੈ ਨਾ, ਜੋ ਪਰਮ ਰੂਪ ਪਰਮੇਸ਼ਵਰ ਉਹ ਆਪ ਹੈ ਗੁਰੂ ਨਾਨਕ ਜੀ।
ਸੋ ਤੁਮ ਘਰ ਤਨ ਧਰ ਅਵਤਾਰਾ,
ਉਹ ਤੁਹਾਡੇ ਘਰ ਦੇ ਵਿੱਚ ਅਵਤਾਰ ਧਾਰ ਕੇ ਪਰਮੇਸ਼ਵਰ ਪ੍ਰਗਟ ਹੋਇਆ ਹੈ।
ਮੰਦਮਤੀ ਕਲ ਕਾਲ ਵਿਸਾਲਾ,
ਕਿਉਂਕਿ ਖੋਟੀ ਮਤ ਵਾਲੇ ਲੋਕ ਕਲਯੁਗ ਦੇ ਵਿੱਚ ਬਹੁਤ ਪੈਦਾ ਹੋ ਗਏ ਨੇ।
ਸੁੱਟ ਬਾਬਾ ਬਹੁ ਨਰਜਮ ਜਾਲਾ,
ਇਹ ਤਾਂ ਬਹੁਤ ਲੋਕਾਂ ਨੂੰ ਜਮਦੂਤਾਂ ਤੋਂ ਬਚਾਉਂਦੇ ਫਿਰਦੇ ਥਾਂ ਥਾਂ ਤੇ।
ਪੇਵਨ ਤਿੰਨ ਕੋ ਜਾਣੋ ਜਾਵੇ,
ਉਹਨਾਂ ਦਾ ਭੇਦ ਨੀ ਕੋਈ ਜਾਣ ਸਕਦਾ ਜੀ।
ਕਰਮ ਹੇਰ ਆਚਾਰਜ ਉਰੇ ਆਵੇ ਹੈ,
ਉਹਨਾਂ ਦੇ ਤਾਂ ਕਰਮ ਦੇਖ ਕੇ ਨਾ ਕਰਤੱਵ ਦੇਖ ਕੇ ਹੈਰਾਨਗੀ ਆਉਂਦੀ ਮਨ ਵਿੱਚ।
ਵੀਰ ਮੀਰ ਨਹਿ ਸੰਸਾਰ ਕੋਈ,
ਉਹਨਾਂ ਦੇ ਬਰਾਬਰ ਕੋਈ ਨੀ ਹੈ, ਨਾ ਕੋਈ ਪੀਰ ਨਾ ਕੋਈ ਮੀਰ ਹੁੰਦਾ ਰਾਜਾ।
ਕਲਾ ਵਿਸਾਲ ਰੱਖੀ ਜਨ ਗੋਈ,
ਉਹਨਾਂ ਨੇ ਤਾਂ ਆਪਣੀ ਸ਼ਕਤੀ ਨੂੰ ਛੁਪਾ ਕੇ ਰੱਖਿਆ ਹੋਇਆ ਹੈ।
ਕਿਉਂ ਏਮਨਾਬਾਦ ਪਿਆਨਾ,
ਉਹ ਤਾਂ ਇੱਥੋਂ ਹੁਣ ਏਮਨਾਬਾਦ ਨਗਰ ਵਿਖੇ ਚਲੇ ਗਏ ਨੇ।
ਹੋਂ ਭੀ ਗਏ ਸੰਗਤ ਹੈ ਥਾਨਾ,
ਮੈਂ ਵੀ ਨਾਲ ਹੀ ਉੱਥੇ ਗਿਆ ਸੀ ਉਹਨਾਂ ਦੇ।
ਟਿਕੇ ਤਾਂ ਮੈਂ ਆਇਓ ਅਵਾਸਾ,
ਉਹ ਉੱਥੇ ਕੁਝ ਚਿਰ ਲਈ ਟਿਕ ਗਏ ਨੇ ਤੇ ਮੈਂ ਇੱਥੇ ਹੁਣ ਆ ਗਿਆ ਆਪਣੇ ਘਰ ਆ ਤਾਂ ਪਤਾ ਲੈਣ।
ਮਿਲਕਰ ਬਾਹਰ ਜਾਓ ਤਿੰਨ ਪਾਸਾ,
ਮੈਂ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਫੇਰ ਉਹਨਾਂ ਦੇ ਕੋਲ ਵਾਪਸ ਮੁੜਾਂਗਾ।
ਦੋਹਰਾ ਸੁਨ ਸਰੋਨਨ ਮੈਂ ਵਚਨ ਇਹ ਕਾਲੂ ਰਿਸ ਅਧਿਕਾਏ,
ਉਹ ਪਹਿਲਾਂ ਹੀ ਬੜੇ ਗੁੱਸੇ ਸੀ ਹੋਰ ਗੁੱਸੇ ਚ ਆ ਗਏ, ਕਹਿੰਦੇ ਜਿਹੜਾ ਕੋਈ ਆਉਂਦਾ ਉਹ ਕਹਿੰਦਾ ਕਲਿਆਣ ਕਰਤੀ ਕੁਲ ਤਾਰਤੀ, ਇੱਥੇ ਸਾਰੇ ਪੈਸੇ ਲਟਾ ਤੇ ਉਹਨਾਂ ਨੇ, ਇਹ ਕਹਿੰਦੇ ਕਿ ਕੁਲ ਤਾਰਤੀ, ਕੰਨਾਂ ਵਿੱਚ ਸੁਣ ਕੇ ਹੋਰ ਗੁੱਸਾ ਆ ਗਿਆ ਹੈ।
ਭੇਦ ਨਾ ਸੁਤ ਕੋ ਜਾਣਹੀ ਤੇਹ ਪ੍ਰਤ ਪੁਰਖ ਅਲਾਏ,
ਕਠੋਰ ਬਚਨ ਕਹੇ ਆਪਣੇ ਪੁੱਤਰ ਦੇ ਭੇਦ ਨੂੰ ਜਾਣ ਨਹੀਂ ਸਕੇ।
ਜੋ ਪਈ ਕਿਆ ਬੋਲਤ ਮੂਰਖ ਮੁਖ ਬਾਤੀ,
ਬਾਬਾ ਕਲਿਆਣ ਚੰਦ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ ਮੂਰਖਾ ਮੂੰਹ ਚੋਂ ਇਹ ਗਈਆਂ ਜਿਹੀਆਂ ਗੱਲਾਂ ਬੋਲਦਾ ਤੂੰ।
ਮੰਦ ਮਤੀ ਮੈਂ ਡੂਮ ਕੁਜਾਤੀ,
ਮੰਦ ਖੋਟੀ ਬੁੱਧੀ ਵਾਲਾ ਡੂਮ ਕੁਜਾਤ ਜਿਹਾ ਕਰਦਾ ਕੀ ਆ, ਇੱਥੇ ਮੈਨੂੰ ਗੁੱਸਾ ਚੜਿਆ ਪਿਆ ਸਾਰੇ ਪੈਸੇ ਲੁਟਾ ਦੇ ਤੇ ਤੂੰ ਕਹੀ ਜਾਂਦਾ ਉਹ ਕਲਿਆਣ ਕਰਤੀ ਟੱਬਰ ਦੀ ਸਾਰੀ ਕੁਲਾਂ ਤਾਰਤੀਆਂ, ਐਂ ਬਾਲਾ ਕਹੀ ਜਾਂਦਾ ਉਹ ਹਰਦਿਆਲ ਪ੍ਰੋਤ ਕਹੀ ਜਾਂਦਾ ਉਹ ਸਾਰੇ ਕਹੀ ਜਾਂਦੇ ਨੇ, ਸਾਡੇ ਘਰੇ ਉਹਨੇ ਪੈਸਾ ਨਹੀਂ ਕੋਈ ਛੱਡਿਆ, ਇਸ ਕਰਕੇ ਤੁਸੀਂ ਸਾਰੇ ਹੀ ਰਲੇ ਹੋਏ ਆਪਸ ਵਿੱਚ।
ਮੁਝ ਕੋ ਕਹਿ ਭਇਓ ਅਵਤਾਰਾ,
ਮੈਨੂੰ ਕਹਿੰਦੇ ਕਿ ਅਵਤਾਰ ਹੋਇਆ ਤੁਹਾਡੇ ਘਰੇ।
ਜਿਨ ਸਗਰੋ ਮਮ ਸਦਨ ਉਜਾੜਾ,
ਹੁਣ ਮੇਰਾ ਸਾਰਾ ਘਰ ਉਜਾੜ ਕੇ ਰੱਖ ਦਿੱਤਾ ਹੈ।
ਗਇਓ ਹਮਾਰਾ ਤੇ ਮੈਂ ਜਾਨੀ,
ਉਹ ਮੇਰੇ ਤਾਂ ਘਰੋਂ ਸਾਰਾ ਗਿਆ, ਮੈਨੂੰ ਤਾਂ ਪਤਾ ਨਾ ਕਿ ਪਾਈ ਪਾਈ ਗਿਣ ਕੇ ਰੱਖੀ ਹੋਈ ਕਿੰਨਾ ਲੁਟਾਇਆ ਮੇਰਾ ਉਹਨਾਂ ਨੇ।
ਜਿਸਨੇ ਰੀਤ ਫਕੀਰੀ ਠਾਨੀ,
ਜਿਨ੍ਹਾਂ ਨੇ ਫਕੀਰੀ ਦੀ ਰੀਤੀ ਪਾ ਦਿੱਤੀ ਦੁਨੀਆਂ ਚ।
ਕਹਿ ਮੋਚਤ ਲੋਚਨ ਨੀਰੋ,
ਕਿਉਂ ਕਹਿ ਕੇ ਬਾਬਾ ਕਲਿਆਣ ਚੰਦ ਦੇ ਅੱਖਾਂ ਚ ਅੱਥਰੂ ਆ ਗਏ।
ਸੁੱਤ ਕੇ ਦੁੱਖ ਮੈਂ ਭਇਓ ਅਧੀਰੂ,
ਪੁੱਤਰ ਦੇ ਦੁੱਖ ਵਿੱਚ ਨਾ ਬੇਹੌਸਲਾ ਜੇ ਹੋ ਗਏ, ਕਹਿੰਦੇ ਮੇਰਾ ਪੁੱਤ ਤਾਂ ਬਸ ਨਲਾਇਕ ਹੀ ਨਿਕਲਿਆ।
ਰਾਏ ਨਿਕਟ ਕਹਿ ਜਾਏ ਸੁਣਾਵਾ,
ਉਸ ਵਕਤ ਬਾਬਾ ਰਾਏ ਬਲਾਰ ਜੀ ਕੋਲ ਜਾ ਕੇ ਗੱਲ ਕਿਸੇ ਨੇ ਸੁਣਾਤੀ।
ਸੁਤਲੇ ਕਰ ਮਰਦਾਨਾ ਆਵਾ,
ਭਾਈ ਮਰਦਾਨਾ ਜੀ ਆਏ ਜੀ ਗੁਰੂ ਨਾਨਕ ਦੇਵ ਜੀ ਕੋਲੋਂ, ਰਾਏ ਬਲਾਰ ਨੂੰ ਕਿਸੇ ਨੇ ਦੱਸ ਦਿੱਤਾ।
ਹਰਖ ਅਧਿਕ ਕਰ ਨਿਕਟ ਬੁਲਾਵਾ,
ਬਹੁਤ ਖੁਸ਼ ਹੋ ਕੇ ਰਾਏ ਬਲਾਰ ਜੀ ਨੇ ਭਾਈ ਮਰਦਾਨੇ ਨੂੰ ਕੋਲ ਬੁਲਾਇਆ।
ਬੂਜਨ ਹਿਤ ਸੁਖ ਬਚਨ ਅਲਾਵਾ,
ਉਸ ਵਕਤ ਪੁੱਛਣ ਵਾਸਤੇ ਬਹੁਤ ਸੁਖ ਦੇ ਬਚਨ ਕਹੇ।
ਸ੍ਰੀ ਨਾਨਕ ਸੁਧ ਦੀਜੀਏ ਕੈਸੇ ਕੀਨੋ ਰੰਗ,
ਧੰਨ ਗੁਰੂ ਨਾਨਕ ਦੇਵ ਜੀ ਦੀ ਖਬਰ ਦਿਓ ਕਿਵੇਂ ਅੱਜ ਕੱਲ ਰੰਗ ਆਨੰਦ ਮਾਣ ਰਹੇ ਨੇ, ਦੁਨੀਆਂ ਨੂੰ ਤਾਰ ਰਹੇ ਨੇ, ਉਹਨਾਂ ਬਾਰੇ ਦੱਸੋ।
ਕੌਣ ਵੇਖ ਤਨ ਮੈਂ ਧਰਿਓ ਕਿਉਂ ਤੈ ਤਜਿਓ ਸੋ ਸੰਗ,
ਉਹਨਾਂ ਨੇ ਕਿਹੜਾ ਰੂਪ ਧਾਰਿਆ ਅੱਜ ਕੱਲ ਸਰੀਰ ਦੇ ਉੱਤੇ, ਕੈਸੇ ਵਸਤਰ ਪਾਏ ਹੋਏ ਨੇ, ਤੇ ਤੂੰ ਉਹਨਾਂ ਦਾ ਸੰਗ ਛੱਡ ਕੇ ਕਿਉਂ ਆਇਆ। ਰਾਏ ਬਲਾਰ ਜੀ ਗੁੱਸਾ ਕਰਦੇ ਨੇ, ਕਿਉਂ ਗੁਰੂ ਨਾਨਕ ਜੀ ਨੂੰ ਛੱਡ ਕੇ ਆਇਆ, ਉਹਨਾਂ ਦੀ ਸੇਵਾ ਚ ਹਾਜ਼ਰ ਰਹਿ ਜਾ ਕੇ।
ਚੌਪਈ ਕਹਿ ਮਰਦਾਨਾ ਸੁਣੀਏ ਰਾਏ।
ਭਾਈ ਮਰਦਾਨਾ ਜੀ ਕਹਿਣ ਲੱਗੇ, ਰਾਏ ਜੀ ਸੁਣੋ ਜੀ,
ਨਾਨਕ ਧਾਰਿਓ ਰੂਪ ਖੁਦਾਏ।
ਉਹ ਤਾਂ ਖੁਦਾ ਦਾ ਰੂਪ ਧਾਰਨ ਕਰ ਲਿਆ ਉਹਨਾਂ ਨੇ ਤਾਂ।
ਕਿਹ ਕੇ ਉਪਮਾ ਦੇਵੋ ਤਾਂ,
ਮੈਂ ਕਿਹਦੇ ਬਰਾਬਰ ਉਪਮਾ ਦੇਵਾਂ ਤੁਹਾਨੂੰ ਉਹਨਾਂ ਦੇ,
ਜਿਨਕੇ ਸਮਕੋ ਦਿਸਤ ਨਾਹੀ।
ਮੈਨੂੰ ਗੁਰੂ ਨਾਨਕ ਦੇਵ ਜੀ ਦੇ ਬਰਾਬਰ ਹੋਰ ਕੋਈ ਦਿਖਦਾ ਹੀ ਨਹੀਂ ਹੈ।
ਨਰਮ ਐਸੇ ਕਰਮ ਨ ਕੋ,
ਬੰਦਿਆਂ ਵਾਲੇ ਤਾਂ ਉਹਨਾਂ ਚ ਕਰਮ ਨੀ, ਉਹ ਤਾਂ ਅਵਤਾਰਾਂ ਵਾਲਾ ਹੀ ਸਾਰਾ ਕੁਛ ਹੈ ਉੱਥੇ।
ਜਿਹ ਵਿਦ ਕੇ ਜਗ ਕਰੇ ਸੋ,
ਜਿਹੜੇ ਸੰਸਾਰ ਅੰਦਰ ਗੁਰੂ ਨਾਨਕ ਦੇਵ ਜੀ ਕਰਮ ਕਰਦੇ ਤਾਂ ਕੋਈ ਕਰ ਨਹੀਂ ਸਕਦਾ ਜੀ।
ਪੀਰਨ ਕੇਸਰ ਰਾਜਤ ਪੀਰਾ,
ਉਹ ਤਾਂ ਪੀਰਾਂ ਦੇ ਸਿਰ ਪੀਰ ਹਨ ਸਾਰਿਆਂ ਦੇ ਸਿਰੋ, ਸੋ ਰਾਜਤ ਤੋਂ ਭਾਵ ਸ਼ੋਭਨੀਕ ਹੋ ਰਹੇ ਨੇ।
ਵੀਰਨ ਕੇਸਰ ਮੀਰ ਗੰਭੀਰਾ,
ਰਾਜਿਆਂ ਦੇ ਸਿਰ ਰਾਜੇ ਨੇ ਉਹ ਤਾਂ ਸਾਰਿਆਂ ਦੇ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ।
ਦੁੱਖ ਨਾ ਭੁੱਖ ਨਾ ਵਿਆਪੈ ਕੋ,
ਨਾ ਦੁੱਖ ਨਾ ਭੁੱਖ ਉਹਨਾਂ ਨੂੰ ਕੁਛ ਵਿਆਪਦਾ ਹੀ ਨਹੀਂ ਹੈ।
ਕਲਾਵਾਨ ਚਾਹੇ ਕਰ ਸੋ,
ਉਹ ਤਾਂ ਬੜੀ ਸ਼ਕਤੀ ਵਾਲੇ ਆ, ਜੋ ਚਾਹੇ ਕਰ ਦੇਣ।
ਸਾਧੋ ਸਾਧੋ ਸੁਨ ਭਾਖਤ ਰਾਓ,
ਸ਼ਾਬਾਸ਼ ਸ਼ਾਬਾਸ਼ ਰਾਏ ਜੀ ਇਸ ਤਰ੍ਹਾਂ ਸੁਣ ਕੇ ਕਹਿੰਦੇ ਨੇ।
ਜਸ ਅਸੋਹੀ ਜਸ ਕੀਨੋ ਗਾਓ,
ਇਸ ਕਰਕੇ ਉਹਨਾਂ ਦਾ ਜਸ ਜਿਹੜਾ ਹੈ ਜਸ ਐਸਾ ਹੀ ਹੈ ਜੈਸਾ ਤੂੰ ਕੀਤਾ ਨਾ। ਮੈਂ ਗੁਰੂ ਨਾਨਕ ਦੇਵ ਜੀ ਨੇ ਉਹੀ ਜਾਣਿਆ ਵੀ ਉਹ ਖੁਦਾ ਦਾ ਅਵਤਾਰ ਆਇਆ ਹੈ।
ਦੋਹਰਾ ਬਿਰਦ ਭਾਈ ਮਮ ਦੇਹ ਅਬ ਮਰਦਾਨਾ ਸੁਣਵੈਨ,
ਭਾਈ ਮਰਦਾਨਾ ਤੂੰ ਹੁਣ ਓ ਸੁਣ ਲੈ ਮੇਰੇ ਬਚਨ, ਭੀ ਮੇਰੀ ਜਿਹੜੀ ਦੇਹੀ ਆ ਨਾ ਹੁਣ ਕਾਫੀ ਮੈਂ ਬਿਰਧ ਹੋ ਚੁੱਕਿਆ ਹਾਂ।
ਕੈਸੇ ਦਰਸ਼ਨ ਹੋ ਕਰੋ ਸ੍ਰੀ ਮੁਖ ਕਰਨਾ ਐਨ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੈਂ ਦਰਸ਼ਨ ਕਿਵੇਂ ਕਰਾਂ ਜੋ ਕਿਰਪਾ ਦੇ ਘਰ ਨੇ, ਇਹ ਮੈਂ ਸੋਚਦਾ ਰਹਿੰਦਾ ਹਾਂ।
ਚੋ ਪਈ ਚਿੱਤ ਚਕੋਰ ਕੋ ਚਾਹੋ ਵਿਸਾਲਾ,
ਜਿਵੇਂ ਚਕੋਰ ਦੇ ਮਨ ਅੰਦਰ ਚਾਹਨਾ ਹੁੰਦੇ ਆ ਚੰਦਰਮਾ ਨੂੰ ਦੇਖਣ ਦੇ।
ਰਾਂਕਾ ਸੱਸ ਸੋ ਦਰਸ ਦਿਆਲਾ,
ਉਹ ਪੂਰਨਮਾਸੀ ਦੇ ਚੰਦਰਮਾ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੀ ਇੱਛਾ ਮੇਰੇ ਮਨ ਦੇ ਅੰਦਰ, ਮੈਂ ਵੀ ਉਹਨਾਂ ਦੇ ਚਰਨਾਂ ਦਾ ਭਮਰਾ ਹਾਂ।
ਜਿਤ ਚਾਤਰਕ ਕੋ ਸਵਾਂਤ ਸਰੂਪਾ,
ਜਿਵੇਂ ਚਾਤਰਕ ਜਿਹੜਾ ਚਾਹੁੰਦਾ ਹੈ ਨਾ ਚਿੱਤ ਦੇ ਵਿੱਚ ਸਵਾਂਤੀ ਬੂੰਦ ਮਿਲ ਜਾਵੇ।
ਮਨ ਮਲਿੰਦ ਪਦਵ ਕੰਜ ਅਨੂਪਾ,
ਸੋ ਮੈਂ ਵੀ ਗੁਰੂ ਨਾਨਕ ਦੇਵ ਦੇ ਸੋਹਣੇ ਚਰਨਾਂ ਕਮਲਾਂ ਦਾ ਭਮਰਾ ਹਾਂ।
ਕਰ ਮਰਦਾਨੇ ਕਾਰਜ ਮੇਰਾ,
ਭਾਈ ਮਰਦਾਨਿਆ ਹੁਣ ਤੂੰ ਹੀ ਮੇਰਾ ਕੰਮ ਕਰ ਸਕਦਾ ਹੈ।
ਹੋਵੋ ਰਿਣੀ ਸਦਾ ਮੈਂ ਤੇਰਾ,
ਮੈਂ ਸਦਾ ਤੇਰਾ ਰਿਣੀ ਰਹਾਂਗਾ ਕਰਜਾਈ ਰਹਾਂਗਾ।
ਤਬ ਅਹਿਸਾਨ ਕਬ ਮਨ ਨਾ ਭੁਲਾਓ,
ਮੈਂ ਤੇਰਾ ਅਹਿਸਾਨ ਕਦੇ ਮਨ ਵਿੱਚੋਂ ਨਹੀਂ ਭੁਲਾਊਂਗਾ।
ਜੇ ਦਰਸ਼ਨ ਨਾਨਕ ਅਬ ਪਾਓ,
ਜੇ ਮੈਂ ਗੁਰੂ ਨਾਨਕ ਦੇਵ ਦੇ ਹੁਣ ਦਰਸ਼ਨ ਪਾ ਲਵਾਂ, ਮੈਨੂੰ ਤੂੰ ਇੱਕ ਵਾਰ ਜਾ ਕੇ ਉਹਨੂੰ ਬੇਨਤੀ ਕਰਦੇ ਮੈਂ ਦਰਸ਼ਨ ਦੇ ਜਾਣ ਆ ਕੇ।
ਕਰ ਮੁਝ ਪਰ ਇਹ ਪਰ ਉਪਕਾਰ,
ਇਹ ਮੇਰੇ ਉੱਤੇ ਪਰ ਉਪਕਾਰ ਕਰਦੇ ਭਾਈ।
ਦਰਸਾਵੋ ਦਰਸ਼ਨ ਇੱਕ ਵਾਰ,
ਇੱਕ ਵਾਰ ਸਿਰਫ ਮੈਨੂੰ ਦਰਸ਼ਨ ਕਰਵਾ ਦੇ ਗੁਰੂ ਨਾਨਕ ਦੇਵ ਮਹਾਰਾਜ ਦੇ।
ਜੋ ਰੰਕੈ ਕੋ ਪਾਰਸ ਦੇ,
ਜਿਵੇਂ ਕਿਸੇ ਗਰੀਬ ਕੰਗਾਲ ਨੂੰ ਪਾਰਸ ਦੀ ਵੱਟੀ ਦੇ ਦਈਏ ਨਾ।
ਜਸਾਮੀ ਕੋ ਆਮ ਮਿਟੇ,
ਜਿਵੇਂ ਕਿਸੇ ਰੋਗੀ ਦਾ ਰੋਗ ਮਿਟਾ ਦਈਏ ਦੂਰ ਕਰ ਦਈਏ।
ਦੋਹਰਾ ਬੋਲਿਓ ਮਰਦਾਨਾ ਬਚਨ ਤੁਮਾਰਾ ਕਾਰਜ ਰਾਏ,
ਉਸ ਵਕਤ ਭਾਈ ਮਰਦਾਨਾ ਜੀ ਬੋਲੇ ਤੁਮਰਾ ਕਾਰਜ ਰਾਏ, ਕਿਉਂ ਨਾ ਕਰੋ ਮੈਂ ਬੇਗ ਸੋ ਜੇ ਤੇ ਸਭ ਸੁਖ ਪਾਏ, ਮੈਂ ਤੁਹਾਡਾ ਕੰਮ ਛੇਤੀ ਦੇ ਨਾਲ ਕਿਉਂ ਨਾ ਕਰਾਂਗਾ ਜਿਹਦੇ ਨਾਲ ਸੁਖ ਪ੍ਰਾਪਤ ਹੋ ਜਾਵੇ।
ਜੋ ਭਈ ਪੁੰਨ ਨਾਨਕ ਮਮ ਪਨ ਹੈ ਨਾਹੀ,
ਪਰ ਇੱਕ ਗੱਲ ਜ਼ਰੂਰ ਇਹ ਮੈਂ ਤੁਹਾਨੂੰ ਬੇਨਤੀ ਕਰਾਂਗਾ, ਮੇਰੇ ਹੱਥ ਦੇ ਵਿੱਚ ਨਹੀਂ ਹੈ ਇਹ ਗੱਲ।
ਹੇਰ ਨ ਚਾਹੇ ਜੇ ਤੁਮ ਮਨ ਮਾਹੀ,
ਆਹ ਇੱਕ ਗੱਲ ਹੈ ਤੁਸੀਂ ਇੱਥੋਂ ਹੀ ਖਿੱਚ ਪਾਓ, ਮੈਂ ਤਾਂ ਜਾ ਕੇ ਬੇਨਤੀ ਕਰ ਦਿਆਂਗਾ, ਮੇਰੇ ਇਹ ਨਹੀਂ ਹੱਥ 'ਚ ਮੈਂ ਜਾ ਕੇ ਕਹਿ ਦਿਆਂ ਵੀ ਚਲੋ ਜੀ ਉੱਥੇ, ਐਂ ਨਹੀਂ ਮੰਨਦੇ ਉਹ। ਉਹ ਤਾਂ ਪ੍ਰੇਮੀ ਜੇ ਆਪ ਪ੍ਰੇਮ ਨਾਲ ਖਿੱਚ ਪਾਵੇ ਤਾਂ ਗੁਰੂ ਨਾਨਕ ਦੇਵ ਜੀ ਉੱਥੇ ਜਾਂਦੇ ਨੇ।
ਬਾਲੇ ਕੋ ਬੁਲਾਏ ਦਿਓ ਸੰਗਾ,
ਭਾਈ ਬਾਲੇ ਜੀ ਨੂੰ ਨਾਲ ਬੁਲਾ ਲਓ।
ਦੋਨੋ ਗਮਨੈ ਸਹਿਤ ਉਮੰਗਾ,
ਸਹਿਤ ਉਤਸ਼ਾਹ ਦੇ ਦੋਨੋ ਜਾਣੇ ਜਾਵਾਂਗੇ ਅਸੀਂ ਸਾਥੀ।
ਜਾਏ ਅਘਾਰੀ ਬੇਨਤੀ ਕਰੇ,
ਉਹਨਾਂ ਦੇ ਅੱਗੇ ਜਾ ਕੇ ਬੇਨਤੀ ਤੁਹਾਡੇ ਵੱਲੋਂ ਕਰਾਂਗੇ।
ਤੁਮ ਐਸ ਕੋ ਸਿਰ ਪਰ ਧਰਹੀ,
ਇੱਕ ਗੱਲ ਹੈ ਪੱਕੀ ਵੀ ਜੇ ਤੁਸੀਂ ਕਹਿ ਦਿਓ ਨਾ ਗੁਰੂ ਨਾਨਕ ਦੇਵ ਜੀ ਫਿਰ ਮੋੜਦੇ ਵੀ ਨਹੀਂ ਤੁਹਾਡਾ ਬਚਨ।
ਜਬ ਹੀ ਸੁਣਿਆ ਸੰਦੇਸ਼ ਤੁਮਾਰੇ,
ਜਦੋਂ ਤੁਹਾਡਾ ਸੰਦੇਸ਼ਾ ਉਹਨਾਂ ਨੇ ਸੁਣ ਲਿਆ,
ਆਵੇਂਗੇ ਤਬ ਲਿਹੋ ਨਿਹਾਰੇ,
ਬਸ ਤੁਸੀਂ ਫਿਰ ਦਰਸ਼ਨ ਕਰ ਲਿਓ, ਉਹਨਾਂ ਨੇ ਉਸੇ ਵਕਤ ਹੀ ਚੱਲ ਪੈਣਾ।
ਅਬ ਏਮਨਾਬਾਦ ਟਿਕੇ,
ਹੁਣ ਉਹ ਏਮਨਾਬਾਦ ਨਗਰ ਹਨ ਉੱਥੇ ਟਿਕੇ ਹੋਏ ਹਨ।
ਅੰਨ ਹੈ ਜਾਏ ਨਾ ਅੰਤ ਸਦੇ,
ਸੋ ਇਸ ਕਰਕੇ ਉਹਨਾਂ ਨੂੰ ਜਾ ਕਰਕੇ ਲੈ ਕੇ ਆਵਾਂਗੇ। ਅੰਨ ਹੈ ਜਾਏ ਨਾ ਅੰਤ ਸਦੇ, ਇਹ ਨਾ ਕਿਤੇ ਹੋਰ ਹੀ ਥਾਂ ਚਲੇ ਜਾਣ, ਇਹ ਵੀ ਨਾਲ ਗੱਲ ਹੈ ਮਨ ਮੌਜੀ ਨੇ, ਜੇ ਉਹ ਕਿਸੇ ਹੋਰ ਪਾਸੇ ਚਲੇ ਗਏ ਪਤਾ ਨਹੀਂ ਲੱਗਦਾ ਉਹਨਾਂ ਦਾ।
ਹਰਖੋ ਰਾਏ ਬਚਨ ਤਹਿ ਮਾਨੇ।
ਉਸ ਵਕਤ ਰਾਏ ਬਲਾਰ ਜੀ ਨੇ ਬਚਨ ਮੰਨੇ, ਖੁਸ਼ ਹੋ ਗਿਆ।
ਸਤ ਕਹਿਤ ਹੈ ਤੂੰ ਮਰਦਾਨਾ,
ਭਾਈ ਮਰਦਾਨਾ ਤੂੰ ਸੱਚ ਗੱਲ ਕਹਿੰਦਾ ਹੈ।
ਦੋਹਰਾ ਭੰਤ ਭਇਓ ਬਾਲਾ ਸੁਣੋ ਸ੍ਰੀ ਅੰਗਦ ਗਤ ਦਾ।
ਭਾਈ ਬਾਲਾ ਜੀ ਕਹਿਣ ਲੱਗੇ, ਸੁਣੋ ਹੈ ਗੁਰੂ ਅੰਗਦ ਦੇਵ ਕਲਿਆਣ ਦੇ ਦੇਣ ਹਾਰੇ ਜੀ।
ਭੇਜੋ ਮਾਨ ਮਨਿਕਟ ਮੋਜਾ ਲੀਨੋ ਬੇਗ ਬੁਲਾਏ।
ਭੇਜਿਆ ਬੰਦਾ, ਫੇਰ ਰਾਏ ਬਲਾਰ ਜੀ ਨੇ ਮੈਨੂੰ ਬੁਲਾ ਲਿਆ ਆਪਦੇ ਕੋਲੇ। ਮੈਨੂੰ ਤੇ ਭਾਈ ਮਰਦਾਨੇ ਦੋਨਾਂ ਨੂੰ ਫੇਰ ਤਾਕੀਦ ਕਰ ਦਿੱਤੀ, ਕੱਲ ਨੂੰ ਸ਼ਰਵਣ ਕਰਾਂਗੇ, ਸਤਿਗੁਰੂ ਕਿਰਪਾ ਕਰਨਗੇ। ਸੋ ਸਤਿਗੁਰੂ ਮਹਾਰਾਜ ਦਾ ਪਾਵਨ ਪ੍ਰਸੰਗ ਸ਼ਰਵਣ ਕੀਤਾ ਹੈ ਆਪਾਂ ਨੇ, ਬੜੀ ਡੂੰਘਾਈ ਦੇ ਵਿੱਚ ਪੋਥੀ ਵਿੱਚ ਪ੍ਰਸੰਗ ਲਿਖੇ ਨੇ। ਮਾਨੋ ਆਪਾਂ ਵੀ ਦੇਖੋ ਨਾਲ ਨਾਲ ਹੀ ਜਾ ਰਹੇ, ਜਿੱਥੇ ਸਤਿਗੁਰੂ ਨੇ ਸਾਰਾ ਪ੍ਰਸੰਗ ਉਸੇ ਤਰ੍ਹਾਂ ਅੱਖਾਂ ਦੇ ਅੱਗੇ ਘੁੰਮ ਜਾਂਦਾ। ਇਸ ਦੇ ਨਾਲ ਮਨ ਦੀ ਪਵਿੱਤਰਤਾ ਹੁੰਦੀ, ਚਾਰੇ ਪਦਾਰਥ ਪ੍ਰਾਪਤ ਹੁੰਦੇ, ਕਾਮਨਾ ਪੂਰੀ ਹੁੰਦੀ, ਸਿੱਖੀ ਦੀ ਪ੍ਰਾਪਤੀ ਹੁੰਦੀ, ਅਸਲੀਅਤ ਦਾ ਗਿਆਨ ਹੁੰਦਾ, ਸਤਿਗੁਰੂ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਆਸ਼ੀਰਵਾਦ ਦਿੰਦੇ ਨੇ ਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਮੇਰੇ ਪੁੱਤਰ ਸਪੁੱਤਰ ਬੈਠ ਕੇ ਸੰਗਤ ਚ ਮੈਨੂੰ ਯਾਦ ਕਰਦੇ ਨੇ, ਔਰ ਗੁਰੂ ਨਾਨਕ ਦੇਵ ਜੀ ਸਾਡੇ ਸਾਰਿਆਂ ਦੇ ਸਿਰਾਂ ਤੇ ਹੱਥ ਰੱਖ ਦਿੰਦੇ ਨੇ ਵੀ ਮੇਰੇ ਪੁੱਤਰ ਮੇਰੇ ਵਿਚਾਰ ਕਰਦੇ ਨੇ। ਇਹਦੇ ਵਿੱਚ ਵੀ ਆਪਾਂ ਨੂੰ ਬਹੁਤ ਕੁਝ ਮਿਲ ਜਾਂਦਾ, ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਸਤਿਗੁਰੂ ਆਪਣਾ ਨਾਮ ਜਪਾਉਂਦੇ ਨੇ ਫਿਰ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ।